hand pump for $800. Call 1-866-754-3111 or visit mwcanada.org.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫਰੋਮ ਪੇਪੈਲ ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ ਜ਼ੂਮ ਅ ਪੇਪੈਲ ਸਰਵਿਸ ਤੇਜ਼ ਸਹਿਲ ਤੇ ਸੁਰੱਖਿਅਤ ਮਨੀ ਟ੍ਰਾਂਸਫਰ
ये आपका अपना चैनल है आप इसको 24 घंटे सुन सकते हैं हमारी वेबसाइट www.eawaz.com आईफोन और एंड्रॉइड पे हमारी ऐप ई आवाज ट्यून इन रेडियो साजो आवाज टेलीफोन पे भी सुन सकते हैं मॉन्ट्रियल 4386209000 अमेरिका 6415525037 24 घंटे
770 एएम दे प्यारे प्यारे श्रोतियो मेरा ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ ਸਲਾਮਾਲੇਕਮ ਅਤੇ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹੁਣ ਹਰ ਐਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੁੰਦੇ ਹਾਂ ਇਸ ਦੇ ਨਾਲ ਹੀ ਜਿਹੜਾ ਪ੍ਰੋਗਰਾਮ ਹੈ ਮਾਇੰਡ ਐਂਡ ਬੋਡੀ ਸੋਮਵਾਰ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ ਆਉਂਦਾ ਇਹ ਸੰਡੇ ਦਾ ਪ੍ਰੋਗਰਾਮ ਮੈਂ ਕੰਪਲੀਮੈਂਟਰੀ ਕਰ ਰਿਹਾ ਇਹਦੇ ਵਿੱਚ ਕੋਈ ਵੀ ਐਡਵਰਟਾਈਜਮੈਂਟ ਨਹੀਂ ਨਾਟ ਓਨਲੀ ਈਵਨ ਅਵਰ BNC ਮੈਡੀਕਲ ਸੈਂਟਰ ਕਿਉਂਕਿ ਕੰਪਲੀਮੈਂਟਰੀ ਹੈ ਅਤੇ ਮੇਰੀ ਐਥੀਕਲ ਡਿਊਟੀ ਹੈ ਕਿ ਕੋਈ ਮੈਂ ਆਪਣਾ ਇਹਦੇ 'ਚੋਂ ਬੈਨੀਫਿਟ ਨਾ ਲਵਾਂ ਸੋ ਇਹ ਜਿਹੜਾ ਪ੍ਰੋਗਰਾਮ ਮਾਇੰਡ ਐਂਡ ਬੋਡੀ ਹੈ ਇਹ ਅਸੀਂ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਕਰਦੇ ਹਾਂ ਅੱਜ ਮੈਂ ਕੋਸ਼ਿਸ਼ ਕਰਾਂਗਾ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਗੱਲ ਦੀ ਚਰਚਾ ਕਰੀਏ ਕਿ ਵੱਟ ਇਜ਼ ਦਾ ਅਲਟੀਮੇਟ ਗੋਲ ਆਫ ਅਵਰ ਲਾਈਫ ਸਾਡੀ ਜ਼ਿੰਦਗੀ ਦਾ ਅਸਲ ਦੇ ਵਿੱਚ ਅੰਤਿਮ ਉਦੇਸ਼ ਕੀ ਹੈ ਉਦੇਸ਼ ਤਾਂ ਬਹੁਤ ਨੇ ਹੁਣ ਮੈਂ ਇੱਥੇ ਆਇਆ ਮੇਰਾ ਉਦੇਸ਼ ਹੈ ਪ੍ਰੋਗਰਾਮ ਕਰੂੰਗਾ ਘੰਟਾ ਰੇਡੀਓ ਪਰ ਅੰਤਿਮ ਉਦੇਸ਼ ਕੀ ਹੈ ਦੇਖੋ ਬੱਚਾ ਜੰਮਦਾ ਵੱਡਾ ਹੁੰਦਾ ਸਕੂਲ ਜਾਂਦਾ ਕਾਲਜ ਜਾਂਦਾ ਯੂਨੀਵਰਸਿਟੀ ਜਾਂਦਾ ਵਿਆਹ ਹੋ ਜਾਂਦਾ ਬੱਚੇ ਫਿਰ ਉਹਦੇ ਹੋ ਜਾਂਦੇ ਨੇ ਫਿਰ ਉਹ ਬੱਚੇ ਵੱਡੇ ਹੁੰਦੇ ਨੇ ਫਿਰ ਵਿਆਹ ਕਰਦਾ ਫਿਰ ਪੋਤੇ ਪੋਤੀਆਂ ਵਾਲਾ ਬਣ ਜਾਂਦਾ ਅਤੇ ਅਖੀਰ 'ਚ ਇੱਕ ਦਿਨ ਡੱਬੇ ਦੇ ਵਿੱਚ ਜਾਂ ਜ਼ਮੀਨ ਦੇ ਵਿੱਚ ਦਫਨਾ ਦਿੱਤਾ ਜਾਂਦਾ ਸੋ ਅਸੀਂ ਕਈ ਵਾਰ ਹਰ ਇਨਸਾਨ ਬੰਦਾ ਸੋਚਦਾ ਕਿ ਮੇਰੀ ਜ਼ਿੰਦਗੀ ਜਿਉਣ ਦਾ ਪਰਪਜ਼ ਕੀ ਹੈ ਕਿ ਆਹੀ ਪਰਪਜ਼ ਸੀਗਾ ਕਿ ਜੰਮ ਲਿਆ ਖਾ ਲਿਆ ਪੀ ਲਿਆ ਸੌਂ ਲਿਆ ਬੱਚੇ ਪੈਦਾ ਕਰ ਲਏ ਬੁਢਾਪਾ ਆ ਗਿਆ ਠੱਗੀਆਂ ਕਰ ਲਈਆਂ ਠੋਰੀਆਂ ਕਰ ਲਈਆਂ ਝੂਠ ਬੋਲ ਲਏ ਬੇਈਮਾਨੀਆਂ ਕਰ ਲਈਆਂ ਕਾਮ ਦੇ ਮਗਰ ਭੱਜ ਲਏ ਕਿ ਇਹ ਸਾਡਾ ਜ਼ਿੰਦਗੀ ਦਾ ਜੀਣ ਦਾ ਉਦੇਸ਼ ਹੈ ਜਾਂ ਕੋਈ ਹੋਰ ਪਰਪਜ਼ ਹੈ ਸੋ ਇਹਦੇ ਉੱਤੇ ਇੱਕ ਅਸੀਂ ਗੱਲਬਾਤ ਕਰਾਂਗੇ ਅਤੇ ਜੇ ਟਾਈਮ ਬਚਿਆ ਦੂਸਰੇ ਹਾਫ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਇਹ ਵੀ ਗੱਲਬਾਤ ਕਰਨ ਦੀ ਕਿ ਪਰਮਾਤਮਾ ਜਿਹੜਾ ਹੈਗਾ ਵੱਟ ਆਰ ਦਾ ਪਰੂਫਸ ਫਾਰ ਦਾ ਐਗਜਿਸਟੈਂਸ ਆਫ ਗੋਡ ਪਰਮਾਤਮਾ ਹੈਗਾ ਜਾਂ ਨਹੀਂ ਹੈਗਾ ਉਹਦੇ ਕੀ ਪਰੂਫ ਨੇ ਅੱਜ ਤੱਕ ਸਾਨੂੰ ਕੋਈ ਦਿਖਾ ਸਕਿਆ ਵੀ ਪਰਮਾਤਮਾ ਹੈਗਾ ਜਾਂ ਨਹੀਂ ਹੈਗਾ ਪਹਿਲੀ ਗੱਲ ਤਾਂ ਹੈਗਾ ਜਾਂ ਨਹੀਂ ਹੈਗਾ ਇਹਦੇ ਬਾਰੇ ਗੱਲਬਾਤ ਕਰਾਂਗੇ ਫਿਰ ਅਸੀਂ ਇਹ ਗੱਲਬਾਤ ਕਰਾਂਗੇ ਕਿ ਜੇ ਹੈਗਾ ਜਿਹੜੇ ਲੋਕਾਂ ਦਾ ਵਿਸ਼ਵਾਸ ਹੈ ਕਿ ਪਰਮਾਤਮਾ ਹੈਗਾ ਚਾਹੇ ਉਹਨੂੰ ਅੱਲਾਹ ਕਹੋ ਵਾਹਿਗੁਰੂ ਕਹੋ ਰਾਮ ਕਹੋ ਰਹੀਮ ਕਹੋ ਯਾਹਵੇ ਕਹੋ ਕੁਛ ਵੀ ਕਹੋ ਪਰ ਉਹ ਜਿਹੜੀ ਤਾਕਤ ਹੈ ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਉਹ ਹੈਗੀ ਅਤੇ ਜੇ ਹੈਗੀ ਤਾਂ ਉਸ ਦੇ ਬਾਰੇ ਐਗਜਿਸਟੈਂਸ ਦੇ ਬਾਰੇ ਅਸੀਂ ਕਿਸ ਤਰ੍ਹਾਂ ਗੱਲਬਾਤ ਕਰ ਸਕਦੇ ਹਾਂ ਰੈਸ਼ਨਲੀ ਅਸੀਂ ਉਹ ਵੀ ਗੱਲਬਾਤ ਕਰਾਂਗੇ ਪਰ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਦੋਂ ਮੈਂ ਸਟੂਡੀਓ ਦੇ ਵਿੱਚ ਐਂਟਰ ਕੀਤਾ ਸੀਗਾ ਅਤੇ 1-2 ਐਡ ਚੱਲ ਰਹੀਆਂ ਸੀ ਕਰੋਨਾ ਵਾਇਰਸ ਦੇ ਬਾਰੇ ਵੈਸੇ ਐਡ ਹੀ ਨਹੀਂ ਹੁਣ ਤਾਂ ਸਾਰੀ ਦੁਨੀਆ ਕੋਈ ਵੀ ਦੇਸ਼ਾਂ 'ਚ ਕੋਈ ਛੋਟਾ ਚਾਹੇ ਵੱਡਾ ਈਵਨ ਕਿਸੇ ਵੀ ਸ਼ਹਿਰ 'ਚ ਚਲੇ ਜਾਓ ਮੁਹੱਲੇ ਚਲੇ ਜਾਓ ਘਰ 'ਚ ਚਲੇ ਜਾਓ ਕਰੋਨਾ ਦੀ ਗੱਲ ਜ਼ਰੂਰ ਹੁੰਦੀ ਹੈ ਸੋ ਵੀ ਕਰੋਨਾ ਦੇ ਬਾਰੇ ਇਹ ਵੀ ਗੱਲ ਬੜੀ ਸਪਸ਼ਟ ਹੋ ਗਈ ਵੀ ਜਿਹੜਾ ਕਰੋਨਾ ਵਾਇਰਸ ਹੈ ਉਹ ਚਾਈਨਾ ਦੇ ਵਿੱਚ ਇੱਕ ਵੁਹਾਨ ਸ਼ਹਿਰ ਹੈ ਉੱਥੇ ਜਾਨਵਰਾਂ ਦੇ ਖਾਣ ਨਾਲ ਜਾਂ ਜਾਨਵਰਾਂ ਤੋਂ ਇਹ ਵਾਇਰਸ ਹੈ ਜਿਹੜੀ ਫੈਲੀ ਹੈ ਕੁਛ ਲੋਕ ਕਹਿੰਦੇ ਨੇ ਇਹ ਮੈਨ ਮੇਡ ਹੈ ਕੁਛ ਲੋਕ ਕਹਿੰਦੇ ਨੇ ਜਾਨਵਰਾਂ ਤੋਂ ਹੋਈ ਹੈ ਕੋਈ ਹੱਲ ਤਾਂ ਫਾਈਨਲ ਪਰੂਫ ਨਹੀਂ ਹੋਇਆ ਪਰ ਐਨੀਵੇ ਇਹ ਗੱਲ ਤਾਂ ਹੈਗੀ ਆ ਕਿ ਜਿਹੜੀ ਵੁਹਾਨ ਸ਼ਹਿਰ ਹੈ ਉਹਦੇ ਵਿੱਚ ਇਹ ਜਿਹੜਾ ਸ਼ਹਿਰ ਹੈ ਉਹਦੇ ਵਿੱਚ ਬਹੁਤ ਸਾਰੇ ਪਸ਼ੂ ਪੰਛੀ ਭਾਂਤ ਭਾਂਤ ਦੇ ਪਸ਼ੂ ਪੰਛੀ ਵੀ ਕਹਿੰਦੇ ਸ਼ਰਮ ਲੱਗਦੀ ਹੈ ਉੱਥੇ ਉਹਨਾਂ ਦਾ ਭੋਜਨ ਕੀਤਾ ਜਾਂਦਾ ਜਿਵੇਂ ਅਸੀਂ ਕਹਿੰਦੇ ਹਾਂ ਨਾ ਵੀ ਸਾਡੇ ਪੰਜਾਬੀ ਭਰਾ ਨੇ ਵੀ ਅਸੀਂ ਸਾਗ ਖਾਣਾ ਹੈ ਮੱਕੀ ਦੀ ਰੋਟੀ ਖਾਣੀ ਹੈ ਹਾਂਜੀ ਲੱਸੀ ਪੀ ਲੈਣੀ ਹੈ ਕੋਈ ਕਹਿੰਦਾ ਮੈਂ ਸ਼ਾਹੀ ਪਨੀਰ ਖਾਣਾ ਕੋਈ ਕਹਿੰਦਾ ਮੈਂ ਭਿੰਡੀਆਂ ਖਾਣੀਆਂ ਕੋਈ ਕਹਿੰਦਾ ਮੈਂ ਆਲੂ ਖਾਣੇ ਕੋਈ ਕਹਿੰਦਾ ਮੈਂ ਪੂਰੀਆਂ ਖਾਣੀਆਂ ਕੋਈ ਕਹਿੰਦਾ ਮੈਂ ਕੁਛ ਖਾਣਾ ਇਸੇ ਤਰ੍ਹਾਂ ਹੀ ਇਹ ਜਿਹੜੀਆਂ ਸਾਰੀਆਂ ਨੇ ਫਲ ਫਰੂਟ ਤੋਂ ਇਲਾਵਾ ਜਿਹੜੇ ਚਾਈਨਾ ਦੇ ਵਿੱਚ ਵੁਹਾਨ ਹੈ ਉਹ ਹਰ ਤਰ੍ਹਾਂ ਦਾ ਮੈਂ ਗੰਦਬੰਦ ਤਾਂ ਨਹੀਂ ਸ਼ਬਦ ਕਹਿੰਦਾ ਹਰ ਤਰ੍ਹਾਂ ਦਾ ਜਾਨਵਰ ਜਿਵਾ ਕਰਦੇ ਨੇ ਮਾਰਦੇ ਨੇ ਉਹਨੂੰ ਅਤੇ ਉਹ ਖਾਂਦੇ ਨੇ, ਚਾਹੇ ਉਹ ਕੋੜ ਕਿਰਲੀਆਂ ਨੇ, ਚਾਹੇ ਉਹ ਕਿਰਲੀਆਂ ਨੇ, ਚਾਹੇ ਉਹ ਚੂਹੇ ਨੇ, ਚਾਹੇ ਉਹ ਸੱਪ ਨੇ, ਚਾਹੇ ਉਹ ਡੱਡੂ ਨੇ, ਚਾਹੇ ਉਹ ਚਾਮ ਚੜਿੱਕਾਂ ਨੇ, ਚਾਹੇ ਉਹ ਚਮ ਗਿੱਦੜ ਨੇ। ਇਹ ਗੱਲ ਤੁਸੀਂ ਰੇਡੀਓ ਦੇ ਵਿੱਚ ਅਖਬਾਰਾਂ ਵਿੱਚ ਪੜ੍ਹੀ ਹੋਣੀ ਹੈ, ਪਰ ਮੈਨੂੰ ਖੁਦ ਇਹ ਜਾਣ ਚਾਈਨਾ ਜਾਣ ਦਾ ਮੌਕਾ ਮਿਲਿਆ, ਮੈਂ ਖੁਦ ਆਪਣੀ ਅੱਖਾਂ ਨਾਲ ਦੇਖਿਆ। ਸੋ ਇਸ ਕਰਕੇ ਇਹਨਾਂ ਜਾਨਵਰਾਂ ਨੂੰ ਜਦੋਂ ਅਸੀਂ ਮਾਰਦੇ ਹਾਂ, ਸਵਾਦ ਲੈ ਲੈ ਕੇ, ਚਸਕੇ ਲੈ ਲੈ ਕੇ ਖਾਂਦੇ ਹਾਂ। ਸੋ ਮੈਂ ਇਹਨੂੰ ਜਿਹੜਾ ਕਰੋਨਾ ਵਾਇਰਸ ਹੈ, ਕਰੋਨਾ ਕਿਉਂ ਪੈਦਾ ਹੋਇਆ, ਕਿਉਂਕਿ ਡਿਮਾਂਡ ਐਂਡ ਸਪਲਾਈ ਦੀ ਗੱਲ ਹੈ। ਮੈਂ ਇਹਨੂੰ ਡਿਫਰੈਂਟ ਐਂਗਲ ਤੋਂ ਅੱਜ ਲੈਣ ਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਮੈਂ ਹੁਣੀ ਐਂਟਰ ਕੀਤਾ ਅਤੇ ਕੋਈ ਇੰਨੀ ਗੱਲ ਸੋਚਣ ਦੀ ਨਹੀਂ ਹੁੰਦੀ, ਕਿਉਂਕਿ ਪਰਮਾਤਮਾ ਨੇ ਬੁੱਧੀ ਦਿੱਤੀ ਹੈ, ਜਿੱਧਰ ਨੂੰ ਚਲਾ ਆਉਂਦਾ ਕੋਸ਼ਿਸ਼ ਇਹੀ ਕਰੀਦੀ ਹੈ ਉਹ ਆਂਸਰ ਦੇਣ ਦੀ। ਕਰੋਨਾ ਜਿਹੜਾ ਹੈਗਾ, ਕਰੋਨਾ ਆਇਆ, ਕਿਉਂ ਆਇਆ, ਕਿਉਂਕਿ ਜਿਹੜੀ ਕਰੋਨਾ ਹੈ, ਪੰਜਾਬੀ 'ਚ ਕਹਿੰਦੇ ਨੇ ਕਰੋਨਾ, ਉਹ ਚਲੀ ਗਈ ਸਾਡੀ ਦੁਨੀਆ 'ਚੋਂ, ਕਰੋਨਾ ਚਲੀ ਗਈ ਅਤੇ ਕਰੋਨਾ ਆ ਗਿਆ। ਕਰੋਨਾ ਕਿਹਨੂੰ ਕਹਿੰਦੇ ਨੇ? ਕਰੋਨਾ ਕਹਿੰਦੇ ਨੇ ਦਇਆ ਨੂੰ, ਕਰੋਨਾ ਕਹਿੰਦੇ ਨੇ ਪਿਆਰ ਨੂੰ। ਜਿੱਥੇ ਦਇਆ ਅਤੇ ਪਿਆਰ ਹੋਊਗੀ ਉਹਨੂੰ ਅਸੀਂ ਕਰੋਨਾ ਕਹਿੰਦੇ ਹਾਂ। ਦੇਖ ਲਓ, ਸੜਕ ਦੇ ਉੱਤੇ ਕੋਈ ਬੰਦੇ ਦਾ ਐਕਸੀਡੈਂਟ ਹੋ ਗਿਆ ਅਤੇ ਮਰਿਆ ਪਿਆ, ਖੂਨ ਲੱਥਪੱਥ ਹੋਇਆ ਵੈ, ਸਾਡੇ ਦਿਲ 'ਚ ਦਇਆ ਹੋਊਗੀ, ਓਹੋ ਇਹ ਤਾਂ ਬਹੁਤ ਮਾੜਾ ਕੰਮ ਹੋਇਆ, ਵਿਚਾਰਾ ਜਵਾਨ ਸੀਗਾ, ਐਂ ਹੋ ਗਿਆ, ਵਾਹ ਹੋ ਗਿਆ। ਪਰ ਇੱਕ ਹੈਗੀ ਦਇਆ ਅਤੇ ਪਰ ਪਿਆਰ ਨਹੀਂ। ਜੇ ਪਿਆਰ ਹੁੰਦਾ ਤਾਂ ਅਸੀਂ ਚੱਕ ਕੇ ਆਪਣੀ ਕਾਰ ਇੱਕ ਪਾਸੇ ਖੜ੍ਹੀ ਕਰਕੇ ਉਹਨੂੰ ਹਸਪਤਾਲ ਛੱਡ ਕੇ ਆਉਂਦੇ। ਅਸੀਂ ਕਹਿੰਦੇ ਜੇ ਗਰੀਬ ਹੈ ਤਾਂ ਵੀ ਕੋਈ ਨਹੀਂ, ਜਿੰਨੇ ਮਰਜ਼ੀ ਪੈਸੇ ਲੱਗਣ ਅਸੀਂ ਦਿਆਂਗੇ, ਜੇ ਮੇਰਾ ਆਪਣਾ ਬੱਚਾ ਵੀ ਹੁੰਦਾ ਫਿਰ ਵੀ ਖਰਚ ਕਰਦੇ। ਪਰ ਨਹੀਂ, ਉੱਥੇ ਸਿਰਫ ਸਾਡੀ ਦਇਆ ਹੈ। ਪਰ ਜਿਹੜੇ ਬੰਦੇ ਪਹੁੰਚੇ ਹੁੰਦੇ ਨੇ, ਜਿਹੜੇ ਰੱਬ ਨਾਲ ਮਿਲੇ ਜੁਲੇ ਹੁੰਦੇ ਨੇ, ਰੱਬ ਨਾਲ ਇੱਕਮਿਕ ਹੋ ਗਏ ਹੁੰਦੇ ਨੇ, ਉਹਨਾਂ ਵਿੱਚ ਦਇਆ ਵੀ ਹੁੰਦੀ ਹੈ ਅਤੇ ਪਿਆਰ ਵੀ ਹੁੰਦਾ। ਜੇ ਉਹ ਅਜਿਹੀ ਹਾਲਤ ਵਿੱਚ ਅਜਿਹੇ ਲੋਕ ਦੇਖਣ, ਜਿਹੜੇ ਕੁਛ ਲੋਕ ਹੁੰਦੇ ਨੇ, ਉਹ ਚੱਕ ਕੇ ਫਟਾਫਟ, ਉਹਨਾਂ ਨੂੰ ਦਰਦ ਵੀ ਹੋਊਗਾ, ਤਕਲੀਫ ਵੀ ਹੋਊਗੀ, ਦਇਆ ਵੀ ਆਊਗੀ, ਨਾਲ ਨਾਲ ਉਹਨਾਂ 'ਚ ਪਿਆਰ ਪੈਦਾ ਹੋਊਗਾ, ਅਤੇ ਉਹ ਚੱਕ ਕੇ ਹਸਪਤਾਲ 'ਚ ਲੈ ਕੇ ਜਾਣਗੇ। ਉਹਨੂੰ ਕਹਿਣਗੇ ਜੇ ਗਰੀਬ ਹੈ ਕੋਈ ਗੱਲ ਨਹੀਂ, ਮੇਰੇ ਕੋਲ ਪੈਸੇ ਹੈਗੇ, ਮੈਂ ਇਹਦਾ ਇਲਾਜ ਕਰਵਾਊਂਗਾ। ਸੋ ਕਰੋਨਾ ਜਿਹੜੀ ਹੈਗੀ ਉਹ ਡਿਸਅਪੀਅਰ ਹੋ ਗਈ, ਤੇਜ਼ੀ ਨਾਲ ਹੋ ਗਈ ਜਾਂ ਹੋ ਰਹੀ ਹੈ, ਇਸ ਕਰਕੇ ਕਰੋਨਾ ਆ ਗਿਆ। ਕਰੋਨਾ ਦਾ ਮਤਲਬ ਵੀ ਇਹ ਹੈ ਕਿ ਵਾਇਰਸ ਆ ਗਈ। ਜਦੋਂ ਅਸੀਂ ਕੁਦਰਤ ਦੇ ਕਾਨੂੰਨਾਂ ਦੇ ਉਲਟ ਚੱਲਦੇ ਹਾਂ, ਦੇਖੋ ਜਾਨਵਰਾਂ ਦੇ ਵਿੱਚ ਵੀ ਉਹੀ ਹੈ ਨਾ, ਜੀ ਜੰਤ ਸਭ ਉਸਦੇ ਸਭ ਨਾ ਕਾ ਸੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਇੱਕ ਪਾਸੇ ਅਸੀਂ ਗੁਰਬਾਣੀ 'ਚ ਰੋਜ਼ ਪੜ੍ਹਦੇ ਹਾਂ ਕਿ ਜਿੰਨੀ ਵੀ ਕੁੱਲ ਕਾਇਨਾਤ ਦੇ ਵਿੱਚ, ਚਾਹੇ ਉਹ ਜੀ ਹੈ, ਚਾਹੇ ਜੰਤ ਹੈ, ਚਾਹੇ ਸਬਜ਼ੀਆਂ, ਚਾਹੇ ਫਲ ਹੈ, ਚਾਹੇ ਮਨੁੱਖ ਨੇ, ਉਹਨਾਂ ਨੂੰ ਸਾਰਿਆਂ ਨੂੰ ਇੱਕ ਤਾਕਤ ਨੇ ਪੈਦਾ ਕੀਤਾ ਹੈ। ਅਤੇ ਜਦੋਂ ਉਸ ਤਾਕਤ ਨੇ ਸਾਰੇ ਜੀਵਾਂ ਨੂੰ, ਸਾਰੀ ਜਾਨਵਰਾਂ ਨੂੰ, ਸਾਰੇ ਪਸ਼ੂ ਪੰਛੀਆਂ ਨੂੰ, ਸਾਰੇ ਸਾਗ ਸਬਜ਼ੀਆਂ ਨੂੰ ਉਹਨੇ ਪੈਦਾ ਕੀਤਾ, ਸਾਰਿਆਂ ਦੇ ਵਿੱਚ ਉਹੀ ਹੈ, ਅਤੇ ਫਿਰ ਅਸੀਂ ਮੰਦਾ ਜਾਂ ਬੁਰਾ ਕਿਉਂ ਕਹੀਏ? ਜੇ ਸਾਨੂੰ ਆਪਣੀ ਜਾਨ ਪਿਆਰੀ ਲੱਗਦੀ ਹੈ, ਜੇ ਸਾਡੇ ਬੱਚੇ ਦੀ ਕੋਈ ਗਰਦਨ ਮਰੋੜੇ, ਅਸੀਂ ਭੱਜ ਕੇ ਅੱਗੇ ਹੋ ਜਾਂਦੇ, ਮਰਨ ਮਾਰਨ ਨੂੰ ਤਿਆਰ ਹੋ ਜਾਂਦੇ ਹਾਂ, ਤਾਂ ਪਰ ਜਿਹੜੀਆਂ ਚਿੜੀਆਂ ਦੀਆਂ, ਮੋਰਾਂ ਦੀਆਂ, ਚਾਮ ਚੜਿੱਕਾਂ ਦੀਆਂ, ਸੱਪਾਂ ਦੀਆਂ ਅਸੀਂ ਰੋਜ਼ਾਨਾ ਗਰਦਨਾਂ ਮਰੋੜਦੇ ਹਾਂ, ਉਹਨਾਂ ਦੇ ਮਾਂ ਬਾਪ ਨੂੰ ਵੀ, ਉਹਨਾਂ ਦੇ ਮਾਪਿਆਂ ਨੂੰ ਵੀ ਕਿੰਨੀ ਤਕਲੀਫ ਹੋਵੇਗੀ। ਅਤੇ ਜਦੋਂ ਕਹਿੰਦੇ ਨੇ ਅੱਤ ਅਤੇ ਖੁਦਾ ਦਾ ਬੈਰ ਹੈ, ਜਦੋਂ ਅਸੀਂ ਇਸ ਤਰ੍ਹਾਂ ਦੇ ਜ਼ੁਲਮ ਕਰੀ ਜਾਂਦੇ ਹਾਂ, ਅਤੇ ਫਿਰ ਕੁਦਰਤ ਆਪਣਾ ਰੰਗ ਦਿਖਾਉਂਦੀ ਹੈ। ਸੋ ਕੁਦਰਤ ਨੇ ਰੰਗ ਦਿਖਾਏ ਨੇ। ਅੱਜ ਕਦੇ ਅਸੀਂ ਸੋਚਿਆ ਸੀਗਾ ਵੀ ਅਸੀਂ ਘਰਾਂ 'ਚ ਬੰਦ ਹੋ ਜਾਵਾਂਗੇ? ਕਦੇ ਅਸੀਂ ਸੋਚਿਆ ਸੀ, ਸੋਚ ਕੇ ਦੇਖੋ ਠੰਡੇ ਦਿਲ ਨਾਲ, ਵੀ ਮਾਲ ਬੰਦ ਹੋ ਜਾਣਗੇ, ਸਿਨੇਮੇ ਬੰਦ ਹੋ ਜਾਣਗੇ, ਸਟੋਰ ਬੰਦ ਹੋ ਜਾਣਗੇ, ਸੜਕਾਂ ਹੀ ਬੰਦ ਹੋ ਜਾਣਗੀਆਂ, ਪੀਜ਼ਾ ਖਾਵਾਂਗੇ, ਪੀਜ਼ੇ ਬੰਦ ਹੋ ਗਏ ਜੀ, ਹਾਂਜੀ, ਕਾਰਾਂ ਘਰੇ ਖੜੀਆਂ ਨੇ, ਇਹ ਅਸੀਂ ਸੋਚਿਆ ਸੀ? ਇਹ ਕੁਦਰਤ ਨੇ ਆਪਣੀ ਐਗਜ਼ਿਸਟੈਂਸ ਨੂੰ ਮਨਾਇਆ, ਹੋਂਦ ਨੂੰ ਮਨਾਇਆ, ਕਿ ਕੁਦਰਤ ਕੋਈ ਚੀਜ਼ ਹੈ। ਜਦੋਂ ਜਿੰਨਾ ਚਿਰ ਅਸੀਂ ਸਿੰਪਲ ਰਹਿੰਦੇ ਹਾਂ, ਕੁਦਰਤ ਨੂੰ ਮੰਨਦੇ ਹਾਂ, ਉਹਦੇ ਭਾਣੇ ਵਿੱਚ ਰਹਿੰਦੇ ਹਾਂ, ਅਤੇ ਫਿਰ ਸਾਨੂੰ ਕਦੇ ਵੀ ਅਜਿਹੀਆਂ ਬੁਰੀਆਂ ਭਾਵਨਾ ਦਾ, ਬੁਰੀ ਹਾਲਾਤਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਕਿਉਂਕਿ ਬੁਰੇ ਕੰਮ ਉਦੋਂ ਹੀ ਹੁੰਦੇ ਨੇ ਜਦੋਂ ਅਸੀਂ ਕੁਦਰਤ ਦੇ ਜਿਹੜੇ ਨਿਯਮ ਬਣਾਏ ਨੇ ਉਹਨਾਂ ਨੂੰ ਤੋੜ ਦਿੰਦੇ ਹਾਂ। ਜਦੋਂ ਅਸੀਂ ਉਹਨਾਂ ਦੇ ਨਿਯਮਾਂ ਨੂੰ ਤੋੜ ਦਿੰਦੇ ਹਾਂ, ਤਾਂ ਫਿਰ ਕੀ ਹੁੰਦਾ ਕਿ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਦੁੱਖ ਆਉਂਦੇ ਨੇ, ਤਕਲੀਫਾਂ ਆਉਂਦੀਆਂ ਨੇ, ਤਕਲੀਫਾਂ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਜਿਹੜੇ ਸਾਡੀ ਸਮਝ ਤੋਂ ਵੀ ਬਾਹਰ ਨਹੀਂ ਹੁੰਦੇ। ਸੋ ਇਸ ਕਰਕੇ ਮੈਂ ਇਹਨੂੰ ਸੋਚਿਆ ਵੀ ਕਰੋਨਾ ਜਿਹੜਾ ਹੈਗਾ ਹਾਲੇ ਵੀ ਕੁਛ ਨਹੀਂ, ਜਿਹੜਾ ਸਾਨੂੰ ਵਿਹਲਾ ਟਾਈਮ ਮਿਲਿਆ ਹੁਣ ਅਸੀਂ ਪੂਰੇ ਵਿਹਲੇ ਹੋ ਗਏ ਘਰ 'ਚ, ਨਾ ਅਸੀਂ ਕਿਤੇ ਕੰਮ 'ਤੇ ਜਾਣਾ, ਅਤੇ ਨਾ ਹੀ ਅਸੀਂ ਕਾਰਾਂ 'ਚ ਘੁੰਮਣ ਜਾਣਾ, ਨਾ ਹੀ ਅਸੀਂ ਸਿਨੇਮੇ ਦੇਖਣਾ, ਨਾ ਹੀ ਅਸੀਂ ਪਾਰਕਾਂ 'ਚ ਜਾਣਾ। ਸੋ ਕਿੰਨੀਆਂ ਕੁ ਅਸੀਂ ਟੈਲੀਫੋਨ 'ਤੇ ਚੁਗਲੀਆਂ ਕਰ ਲਾਂਗੇ, ਡਰਾਮੇ ਦੇਖ ਲਾਂਗੇ, ਥੱਕ ਜਾਂਗੇ। ਸੋ ਹੁਣ ਸਾਨੂੰ ਉਸ ਪਰਮਾਤਮਾ ਦੇ ਨਾਲ, ਉਸ ਵਾਹਿਗੁਰੂ ਦੇ ਨਾਲ, ਉਸ ਅੱਲਾਹ ਦੇ ਨਾਲ ਬੈਠ ਕੇ ਪਛਤਾਪ ਕਰਨਾ ਚਾਹੀਦਾ ਹੈ, ਹਰੇਕ ਇਨਸਾਨ ਨੂੰ, ਕਿ ਅਸੀਂ ਜੋ ਕੀਤਾ ਸਾਨੂੰ ਬਖਸ਼ ਦੇ, ਕਿਉਂਕਿ ਅਸੀਂ ਕਿਸਮਤ 'ਚ ਕੁਛ ਨਹੀਂ ਲਿਖਿਆ ਹੁੰਦਾ। ਜਦੋਂ ਅਸੀਂ ਕਹਿੰਦੇ ਹਾਂ ਨਾ ਸਾਡੀ ਕਿਸਮਤ 'ਚ ਲਿਖਿਆ ਸੀ ਕਰੋਨਾ ਵਾਇਰਸ ਆ ਗਿਆ, ਕਿਸਮਤ 'ਚ ਨਹੀਂ ਕੁਛ ਲਿਖਿਆ ਵਾ, ਸਾਡੇ ਆਪਣੇ ਭੈੜੇ ਕਰਮ ਕੀਤੇ ਹੁੰਦੇ ਨੇ। ਕਿਉਂਕਿ ਜੇ ਕਿਸਮਤ ਦੇ ਵਿੱਚ ਲਿਖਿਆ ਹੁੰਦਾ, ਅਤੇ ਕਿਸਮਤ ਤਾਂ ਇਹ ਗੱਲ ਮੰਨਣ ਨੂੰ, ਅਸੀਂ ਕਿਸਮਤ ਕਿਹਨੂੰ ਕਹਿੰਦੇ ਹਾਂ? ਕਿਸਮਤ ਦਾ ਮਤਲਬ ਤਾਂ ਇਹੀ ਹੈ ਵੀ ਅਸੀਂ ਇਹ ਗੱਲ ਮੰਨੀਏ ਵੀ ਅਸੀਂ ਤਾਂ ਕੁਛ ਨਹੀਂ ਕਰਦੇ, ਜੋ ਕੁਛ ਹੈ ਪ੍ਰੀ ਪਲੈਂਡ ਹੀ ਹੈ, ਹੈਂਜੀ। ਸੋ ਇਸ ਕਰਕੇ किस्मत नहीं, साडे अपने काम जिहड़े ने उन्हां करके हुंदा है। क्योंकि किसी ने कहा सी ना, यूं ही नहीं गिरते ख्वाहिशों के फूल झोली में, यूं ही नहीं गिरते ख्वाहिशों के फूल झोली में, कि अपने आप नहीं जिहड़ियां साडियां इच्छावां ने उहदे फल सानूं झोली च आ जाणगे। यूं ही नहीं गिरते ख्वाहिशों के फूल झोली में, कर्मों की शाख को खुद हिलाना होगा। जिहड़े कर्म ने साडे, इन्हां नूं आप तुहानूं करना पऊगा। कर्मों की शाख को खुद ही हिलाना होगा, कुछ नहीं होगा को स्नेह से किस्मत को, एवें कही ना साड़ी किस्मत माड़ी है जी, किस्मत माड़ी है। कुछ नहीं होगा को स्नेह से किस्मत को, अपनी किस्मत का दिया खुद ही जलाना होगा। सानू आप ही मेहनत करनी, साढ़े अपने कर्म जिहड़े एक्शन ने उन्हां सानू ठीक करने पैणगे। जदों असीं चंगे कर्म कर लाँगे उहदे लाड़ लगदे, हक हलाल की कमाई खाने, सिंपल साड़ी रहनी हो जाती है, फिर सानू कोई भी अजिहियां बुरियां जिहड़ियां हालात ने उहदे विचों नहीं निकलना पैंदा। जे निकलना ही पैंदा, छोटे मोटे जे संकट आउंदे ने उहो जिहे असीं छोटे मोटे कर्म करदे हुंदे आ। क्योंकि जदों असीं किस्मत दे उत्ते बेस कर लैंदे आ, सानू इस करके तां दुनिया लगी वी इहदे दवाइयां टोलण दे लई, जो कहिण वी कोई नहीं, अपने आप ही दवाइयां लभ जाणगियां परमात्मा तों, नहीं साडा काम है मेहनत करना ते नाल उह तों दया दी आस रखना। मेहनत करो ते नाल मेहर दी, रहमत दी, दया दी उहदे कोलों परमात्मा कोलों अरजोई करो। दोनों चीज़ां चलदियां तां ही पूरी होंदी आ। जे माली दो माली ने, एक माली की करदा है कि जे उन्हें अंब का बूटा लाना है, वह अंब का पहला जमीन खोदद, वो खाद पाँदा, फिर अंब का बूटा आता, फिर टाइम टू टाइम पानी दिता, फिर पाँच सत्त साल बाद देखद कि बूटा लग गया। कल तो दूजा माली सोचे भी जे लगना हो जमीन च आप ही लग जू ना, वो बूटा लावे ना, वह मेहनत कर लग जूगा। सो मेहनत तुहानू करनी है, उदू बाद रहमत है, रहमत दे नाल सारा संसार, मेहनत ते रहमत दे नाल गल चलदी है। सो इस करके सानू कर्म जदों भी असीं करदे आ बड़े सोच समझ के करने चाहीदे ने। इह जिहड़े कर्मां दा फल ही है, जिथे असीं भरा भरा दा असीं दुश्मन हो गया, एक देश दूजे देश की नफरत करदी आ, धर्म धर्म नूं नफरत करदा है। सो साडा जानवरां दे विच, आदमी दे विच, खलकत दे विच साडा कोई प्यार ही नहीं। उपरों असीं कुछ हाँ, विचों असीं कुछ हाँ। सो उपर ते जिहड़ा विचला जिहड़ा चक्कर है, तो वह जिन्ना चर असी अंदर तो बहर एक नहीं होंगे। हूँ असी की असं ठग बन गए, असल च जोड़े चोर होंगे ना जी, चोर तो असं बच सकते हैं, डाकू तो भी बच सकते हैं। जो सूँ पता डाकू चोर का की काम होंगे कि चोर ने देखना भी घर वाले घर नहीं, पिछों आके उन्हों की एप्स है चो उन्हों समान चुके लै जाता, चोरी करके लै जाता, वह असं इंतजाम कर देने, कैमरे लगा लें, सिक्योरिटी रख लें, कुछ होर रख लें, कदा घर बंदा बंदा चोर तो बचा रहने। तो जो डाकू है वह तो भी बच जाना, डाकू कदे परवाह ही नहीं करता, वह जोर ना अपनी बंदूक की जोर ना आता, तलवार की जोर ना तू जो कुछ है खो के लै जाता। पर जोड़े ठग होंगे ने, वह पहला ताड़ा विश्वास जितने, ताड़ा मन जितते ने, वह मिठिया गल् ला के ताडे नाल मिलते ने, वरतते ने, खाने पर बैठते ने, तू बुला ने, तुम कहने बड़ा वधिया बंदा, पर पिछे वह कोई परपज हों, जदों जाके ਤੁਹਾਡਾ ਵਿਸ਼ਵਾਸ ਜਿੱਤ ਲੈਂਦੇ ਨੇ, ਫਿਰ ਉਹ ਆਪਣਾ ਕੰਮ ਸ਼ੁਰੂ ਕਰ ਦਿੰਦੇ ਨੇ। ਜਦੋਂ ਤੁਹਾਨੂੰ ਲੁੱਟ ਲੈਂਦੇ ਨੇ, ਠੱਗ ਲੈ, ਫਿਰ ਆਪਾਂ ਕਹਿੰਦੇ ਲੁੱਟਿਆ ਗਿਆ, ਉਹਦੀਆਂ ਮਿੱਠੀਆਂ ਗੱਲਾਂ 'ਚ ਆ ਗਏ ਆਪਾਂ। ਸੋ ਇਸ ਕਰਕੇ ਸਾਨੂੰ ਅੰਦਰੋਂ ਅਤੇ ਬਾਹਰੋਂ ਇੱਕ ਹੋਣ ਦੀ ਲੋੜ ਆ। ਜਦੋਂ ਅਸੀਂ ਸ਼ਰਾਰਤੀ ਹੋ ਜਾਂਦੇ ਹਾਂ, ਕਿਉਂਕਿ ਪਰਮਾਤਮਾ ਦਾ ਜਾਨੀ ਜਾਨ ਆ, ਉਹਨੂੰ ਤਾਂ ਪਤਾ, ਉਹਨੂੰ ਪਤਾ ਕਿ ਸਾਡੇ ਵਿੱਚ ਜੈਲਸੀ ਵੀ ਹੈਗੀ, ਸਾਡੇ ਵਿੱਚ ਹੰਕਾਰ ਵੀ ਹੈਗਾ, ਸਾਡੇ ਵਿੱਚ ਕਾਮ ਵੀ ਹੈਗਾ, ਸਾਡੇ ਵਿੱਚ ਕ੍ਰੋਧ ਵੀ ਹੈਗਾ, ਸਾਡੇ ਵਿੱਚ ਲੋਭ ਵੀ ਹੈਗਾ, ਸਾਡੇ ਵਿੱਚ ਮੋਹ ਵੀ ਹੈਗਾ। ਸਾਡੇ ਅਤੇ ਜਾਨਵਰਾਂ ਦੇ ਵਿੱਚ ਫਰਕ ਇੰਨਾ ਹੈ। ਦੇਖੋ ਆਪਾਂ ਸੋ ਜਾਨਵਰਾਂ ਦੇ ਵਿੱਚ ਕੀ ਹੈ, ਜਾਨਵਰਾਂ ਦੇ ਵਿੱਚ ਕਾਮ ਹੈ, ਸਾਡੇ 'ਚ ਵੀ ਕਾਮ ਹੈ, ਉਹ ਵੀ ਬੱਚੇ ਪੈਦਾ ਕਰਦੇ ਨੇ, ਅਸੀਂ ਵੀ ਬੱਚੇ ਪੈਦਾ ਕਰਦੇ ਹਾਂ। ਕ੍ਰੋਧ ਹੈ, ਸਾਡੇ 'ਚ ਵੀ ਗੁੱਸਾ ਆ ਜਾਂਦਾ, ਜਾਨਵਰਾਂ 'ਚ ਵੀ ਗੁੱਸਾ ਆਉਂਦਾ, ਹਾਥੀ ਨੂੰ ਹਾਥੀ ਨਾਲ ਲੜਦੇ ਦੇਖਿਆ ਹੋਊਗਾ, ਘੋੜੇ ਨੂੰ ਘੋੜੇ ਨਾਲ ਲੜਦੇ, ਕੁੱਤੇ ਨੂੰ ਕੁੱਤੇ ਨਾਲ ਲੜਦਾ ਦੇਖਿਆ ਹੋਊ, ਗਧੇ ਨੂੰ ਗਧੇ ਨਾਲ ਲੜਦਾ ਦੇਖਿਓ। ਕਾਮ ਵੀ ਹੈ, ਕ੍ਰੋਧ ਵੀ ਹੈ, ਲੋਭ ਵੀ ਹੈ ਉਹਨਾਂ 'ਚ। ਲੋਭ ਕਿਸ ਤਰ੍ਹਾਂ ਕਿ ਜਦੋਂ ਝਬੁੱਠ ਹੁੰਦੀ ਹੈ, ਕਿਸੇ ਆਪਾਂ ਬੁਰਕੀਆਂ ਪਾਓ, ਕੁੱਤਾ ਜਾ ਕੇ ਭੱਜ ਕੇ ਸਾਰਾ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ, ਲੋਭ ਹੈ। ਮੋਹ ਵੀ ਹੈ, ਮੋਹ ਦੇਖ ਲਓ ਉਹਨਾਂ, ਮੋਹ ਸਾਡੇ 'ਚ ਵੀ ਹੈ, ਉਹਨਾਂ 'ਚ ਵੀ ਹੈ, ਅਸੀਂ ਵੀ ਆਪਣੇ ਬਾਲ ਬੱਚਿਆਂ ਲਈ ਕੀ ਕੁਛ ਨਹੀਂ ਕਰਦੇ, ਇਸੇ ਤਰ੍ਹਾਂ ਜਾਨਵਰ ਵੀ ਆਪਣੇ ਬਾਲ ਬੱਚਿਆਂ ਲਈ ਕੀ ਕੁਛ ਨਹੀਂ ਕਰਦੇ। ਤੁਸੀਂ ਇਹ ਦੇਖ ਲਓ ਵੀ ਬਾਂਦਰੀ ਦੀ ਗੱਲ ਬੜੀ ਸੱਚੀ ਹੈ ਕਿ ਜਿਹੜੀ ਬਾਂਦਰੀ ਹੁੰਦੀ ਹੈ ਨਾ, ਈਵਨ ਉਹ ਸਾਥੋਂ ਬੈਠ ਰਿਹਾ, ਜੇ ਉਹਦਾ ਬੱਚਾ ਮਰ ਵੀ ਜਾਂਦਾ ਨਾ, ਤਾਂ ਵੀ ਉਹ ਆਪਣੀ ਛਾਤੀ ਦੇ ਨਾਲ ਕਾਫੀ ਸਮੇਂ ਉਹਨੂੰ ਲਾ ਕੇ ਰੱਖਦੀ ਹੈ, ਇਹ ਹੈਗਾ ਲੋਕ। ਪਰ ਜਿਹੜੀ ਹੈਗੀ ਅਕਲ, ਉਹ ਸਿਰਫ ਇਨਸਾਨ ਨੂੰ ਮਿਲੀ ਆ, ਜਾਨਵਰਾਂ 'ਚ ਨਹੀਂ। ਜਾਨਵਰ ਜਿਹੜੇ ਨੇ ਉਹ ਕਾਮ ਹੈ, ਉਹ ਕਰਮ ਭੂਮੀ ਹੈ ਅਤੇ ਸਾਡੀ ਜਿਹੜੀ ਹੈਗੀ ਉਹ ਗਿਆਨ ਭੂਮੀ ਹੈ ਵੀ ਅਸੀਂ ਸੋਚ ਸਮਝ ਕੇ ਸਾਨੂੰ ਇਹ ਵੀ ਠੀਕ ਕੀ ਹੈ ਗਲਤ ਕੀ ਅਸੀਂ ਚੁਆਇਸ ਕਰ ਸਕਦੇ ਹਾਂ ਜਦੋਂ ਕਿ ਜਾਨਵਰ ਕੋਈ ਚੁਆਇਸ ਨਹੀਂ ਕਰ ਸਕਦੇ ਜਿਸ ਤਰ੍ਹਾਂ ਦਾ ਵੀ ਉਹਨਾਂ ਨੇ ਖਾਣਾ ਖਾਣਾ ਹੀ ਹੈ ਜੰਮਣੇ ਬੱਚੇ ਜੰਮਣੇ ਹੀ ਹੈ ਗੁੱਸਾ ਨਾਲ ਲੜਨਾ ਹੀ ਹੈ ਪਰ ਸਾਡੇ ਵਿੱਚ ਇਹ ਇੱਕ ਗੱਲ ਵਿਸ਼ੇਸ਼ਤਾ ਹੈ ਪਰ ਹਕੀਕਤ ਇਹ ਹੈ ਵੀ ਅੱਜ ਦੇ ਸਮੇਂ ਦੇ ਵਿੱਚ 21ਵੀਂ ਸਦੀ ਦੇ ਵਿੱਚ ਅਸੀਂ ਜਾਨਵਰਾਂ ਤੋਂ ਵੀ ਬਦਤਰ ਹੋ ਗਏ ਇਸੇ ਕਰਕੇ ਤਾਂ ਜਿਹੜੇ ਵੀ ਅਸੀਂ ਧਾਰਮਿਕ ਸਥਾਨ 'ਤੇ ਜਾਂਦੇ ਹਾਂ ਉੱਥੇ ਸਾਨੂੰ ਕਿਹਾ ਨਹੀਂ ਜਾਂਦਾ ਕਿ ਬੰਦਿਆ ਤੂੰ ਬੰਦਾ ਬਣ ਜਾ ਸਾਨੂੰ ਕਿਉਂ ਕਹਿ ਦਿੰਦੇ ਬੰਦਿਆ ਤੂੰ ਬੰਦਾ ਬਣ ਜਾ ਨਾਲੇ ਸਾਨੂੰ ਕਹਿੰਦੇ ਨੇ ਟੌਪ ਆਫ ਦੀ ਕ੍ਰੀਏਸ਼ਨ ਹੈ ਕਦੇ ਗਧੇ ਨੂੰ ਵੀ ਸੁਣਿਆ ਗਧੇ ਨੂੰ ਕਿਹਾ ਹੋਵੇ ਗਧੇ ਆ ਤੂੰ ਗਧਾ ਬਣ ਜਾ ਕੁੱਤੇ ਆ ਤੂੰ ਕੁੱਤਾ ਬਣ ਜਾ ਹਾਥੀ ਆ ਤੂੰ ਹਾਥੀ ਬਣ ਜਾ ਸਾਨੂੰ ਕਿਉਂ ਕਿਹਾ ਜਾਂਦਾ ਕਿਉਂਕਿ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾਂ ਕਰੇ ਦਿਨ ਰਾਤ ਕਿ ਸਾਡੀ ਜਿਹੜੀਆਂ ਕੰਮ ਨੇ ਨਾ ਗਧਿਆਂ ਤੋਂ ਜਾਨਵਰਾਂ ਤੋਂ ਭੈੜੇ ਨੇ ਇਸ ਕਰਕੇ ਸਾਨੂੰ ਸਮਝਾਏ ਜਾਂਦੇ ਨੇ ਸਾਡੀ ਔਕਾਤ ਸਮਝਾਈ ਜਾਂਦੀ ਹੈ ਕਿ ਭਾਈ ਸਾਹਿਬ ਭੈਣ ਜੀ ਤੁਸੀਂ ਇਨਸਾਨ ਹੋ ਤੁਹਾਨੂੰ ਚੰਗੇ ਬੁਰੇ ਦੀ ਪਰਖ ਹੋਣੀ ਚਾਹੀਦੀ ਹੈ ਪਰ ਤੁਸੀਂ ਤਾਂ ਚੰਗੇ ਬੁਰੇ ਦੀ ਪਰਖ ਹੀ ਨਹੀਂ ਕਰਦੇ ਤੁਸੀਂ ਤਾਂ ਜਾਨਵਰਾਂ ਦੇ ਸਾਰੇ ਵਿਵਹਾਰ ਕਰਦੇ ਹੋ ਤੁਸੀਂ ਕਿਉਂ ਜਾਨਵਰ ਬਣੇ ਤੁਸੀਂ ਮਨੁੱਖ ਬਣੋ ਕਿਉਂਕਿ ਤੁਹਾਨੂੰ ਪਰਮਾਤਮਾ ਨੇ ਟੌਪ ਆਫ ਦੀ ਕ੍ਰੀਏਸ਼ਨ ਬਣਾਇਆ ਸੋ ਇਸ ਕਰਕੇ ਸਾਨੂੰ ਇਨਸਾਨ ਨੂੰ ਇਹ ਸਮਝਣ ਦੀ ਲੋੜ ਹੈ ਸੋ ਇਸੇ ਤਰ੍ਹਾਂ ਹੀ ਜਿਹੜਾ ਮੇਰਾ ਛੋਟਾ ਜਿਹਾ ਟੌਪਿਕ ਮੈਂ ਅੱਗੇ ਤੋਰਨ ਦੀ ਕੋਸ਼ਿਸ਼ ਕਰਦਾ ਸੀ ਕਿ ਇਨਸਾਨ ਦਾ ਅਲਟੀਮੇਟ ਗੋਲ ਕੀ ਹੈ ਇਹ ਤਾਂ ਸਾਨੂੰ ਸਮਝਾਤਾ ਨਾ ਵੀ ਬੰਦਿਆ ਤੂੰ ਬੰਦਾ ਬਣ ਜਾ ਸਾਡਾ ਫਿਰ ਬੰਦੇ ਬਣਨ ਦਾ ਕੀ ਪਰਪਜ਼ ਸਾਡਾ ਮਨੁੱਖੀ ਜ਼ਿੰਦਗੀ ਦਾ ਜਿਉਣ ਦਾ ਪਰਪਜ਼ ਕੀ ਸੀਗਾ ਦੇਖੋ ਸਾਰੀ ਦੁਨੀਆ ਦੇ ਵਿੱਚ ਵੱਖ ਵੱਖ ਲੋਕਾਂ ਦੇ ਵੱਖ ਵੱਖ ਵਿਚਾਰ ਨੇ ਬੀਂਗ ਏ ਸਟੂਡੈਂਟ ਆਫ ਕੰਪੈਰੇਟਿਵ ਰਿਲੀਜਨ ਜਾਂ ਫਿਲਾਸਫੀ ਦੇ ਸਟੂਡੈਂਟ ਹੋਣ ਦੇ ਨਾਤੇ ਮੋਟੀਆਂ ਮੋਟੀਆਂ ਜਿਹੜੇ ਫਿਲਾਸਫਰਸ ਹੋਏ ਨੇ ਦੁਨੀਆ ਦੇ ਉਹਨਾਂ ਦੇ ਦੋ ਤਿੰਨ ਵਿਚਾਰ ਨੇ ਕੁਛ ਲੋਕ ਇਸ ਗੱਲ ਸਿੰਪਲ ਤਰੀਕੇ ਨਾਲ ਮੈਂ ਸਮਝਾਊਂਗਾ ਇਹਨੂੰ ਫਿਲਸੋਫੀਕਲ ਟਰਮਸ ਦੇ ਵਿੱਚ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਨਹੀਂ ਕਰੂੰਗਾ ਦੈਨ ਇਟ ਵਿਲ ਬੀ ਮੋਰ ਕੰਪਲੀਕੇਟਡ ਮੈਂ ਸਿੰਪਲ ਤਰੀਕੇ ਨਾਲ ਆਮ ਬੰਦਾ ਜਿਹੜਾ ਸਮਝ ਸਕੇ ਬਹੁਤ ਸਾਰੀ ਦੁਨੀਆ ਇਹ ਵਿਸ਼ਵਾਸ ਕਰਦੀ ਹੈ ਕਿ ਈਟ ਡਰਿੰਕ ਐਂਡ ਬੀ ਮੈਰੀ ਇਹਦਾ ਮਤਲਬ ਕੀ ਹੈ ਕਿ ਖਾਓ ਪੀਓ ਐਸ਼ ਕਰੋ ਜਾਂ ਇਹਨੂੰ ਹੋਰ ਆਸਾਨ ਸ਼ਬਦਾਂ 'ਚ ਕਹਿ ਲਓ ਉਹਨਾਂ ਦਾ ਵਿਸ਼ਵਾਸ ਹੈ ਵੀ ਕਹਿੰਦੇ ਨੇ ਸਵਰਗ ਹੋਣਗੇ ਨਰਕ ਹੋਣਗੇ ਪਿੱਛੋਂ ਐਂ ਹੋਊਗਾ ਵਾਹ ਹੋਊਗਾ ਕੁਛ ਨਹੀਂ ਹੈ ਇਹ ਜ਼ਿੰਦਗੀ ਮਿਲੀ ਹੈ ਦੱਬ ਕੇ ਖਾਓ ਪੀਓ ਜੋ ਮਿਲਦਾ ਦੱਬੀ ਤੁਰੇ ਚਲੋ ਹਾਂਜੀ ਸ਼ਾਮ ਨੂੰ ਜਿੰਨੇ ਮਰਜ਼ੀ ਬੋਤਲਾਂ ਖੋਲ੍ਹ ਕੇ ਪੀਓ ਜੋ ਮਰਜ਼ੀ ਮੁਰਗੇ ਝੜਕਾਓ ਜੋ ਮਰਜ਼ੀ ਕਰੋ ਜੋ ਮਰਜ਼ੀ ਕੰਮ ਕਰੋ ਜੋ ਮਰਜ਼ੀ ਕਰੋ ਐਸ਼ ਕਰੋ ਪਰ ਦੂਸਰੇ ਪਾਸੇ ਕੁਛ ਜਦੋਂ ਐਸ਼ ਕਰਦੇ ਨੇ ਇਕੱਲੀ ਐਸ਼ ਨਹੀਂ ਆਉਂਦੀ ਇਹ ਵੀ ਖਿਆਲ ਰੱਖਿਓ ਸਾਰਿਆਂ ਨੂੰ ਵੀ ਪਤਾ ਜਦੋਂ ਤੁਸੀਂ ਪੁੱਠੇ ਸਿੱਧੇ ਕੰਮਾਂ ਜ਼ਿਆਦਾ ਐਸ਼ ਕਰਦੇ ਹੋ ਨਾ ਜਦੋਂ ਦਾਰੂ ਦੀਆਂ ਬੋਤਲਾਂ ਖੁੱਲਦੀਆਂ ਘੁੱਟ ਕੇ ਜ਼ਿਆਦਾ ਚੜ੍ਹੀ ਹੋਵੇ ਅਤੇ ਕਈ ਵਾਰੀ ਤਾਂ ਲੜਾਈ ਹੋ ਜਾਂਦੀ ਹੈ ਅਤੇ ਕਈ ਵਾਰੀ ਸਾਨੂੰ ਉਹ 911 ਵਾਲੀ ਚਿੱਟੀ ਜੀ ਕਾਰ ਦੇ ਪਿੱਛੇ ਬਿਠਾ ਕੇ ਲੈ ਆਉਂਦੇ ਨੇ ਬਾਹਾਂ ਬੰਨ੍ਹ ਕੇ ਸੋ ਇਸ ਕਰਕੇ ਇਕੱਲੀ ਐਸ਼ ਨਾਲ ਨਹੀਂ ਪਰ ਲੋਕਾਂ ਦਾ ਵਿਸ਼ਵਾਸ ਹੈ ਇਸ ਗੱਲ ਦਾ ਪਰ ਕੁਛ ਬੰਦੇ ਇਹ ਕਹਿੰਦੇ ਨੇ ਕਿ ਦਾ ਮੋਰ ਵੀ ਸੀਕ ਹੈਪੀਨੈਸ ਦਾ ਲੈਸ ਵੀ ਗੈਟ ਇਟ ਦਾ ਬੈਸਟ ਵੇ ਟੂ ਗੈਟ ਮੋਰ ਹੈਪੀਨੈਸ ਇਜ਼ ਜਸਟ ਟੂ ਫਾਰਗੈਟ ਉਹ ਜਾਂ ਸਿੰਪਲ ਤਰੀਕੇ ਨਾਲ ਕਹਿ ਦਿਓ ਕਿ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀ ਪ੍ਰਾਪਤ ਕਰਨਾ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਹੈ ਖੁਸ਼ੀ ਦੇ ਬਾਰੇ ਗੱਲ ਤਾਂ ਠੀਕ ਹੈ ਖੁਸ਼ੀ ਨੂੰ ਸਮਝਣ ਦੀ ਲੋੜ ਹੈ ਕਿ ਖੁਸ਼ੀ ਕੀ ਹੈ ਖੁਸ਼ੀ ਅਤੇ ਪਲੈਜ਼ਰ ਹੈਪੀਨੈਸ ਐਂਡ ਪਲੈਜ਼ਰ ਕੁਛ ਚੀਜ਼ਾਂ ਜਿਹੀਆਂ ਨੇ ਜਿਹੜੀਆਂ ਸਾਨੂੰ ਟੈਂਪਰਰੀ ਮਿਲਦੀਆਂ ਨੇ ਉਹਦੇ ਨਾਲ ਵੀ ਖੁਸ਼ੀ ਹੁੰਦੀ ਹੈ ਪਰ ਉਹ ਪਲੈਜ਼ਰ ਦੇ ਅੰਡਰ ਆਉਂਦੀਆਂ ਨੇ ਪਰ ਕੁਛ ਚੀਜ਼ਾਂ ਜਿਹੀਆਂ ਨੇ ਜਿਹੜੀਆਂ ਸਾਨੂੰ ਪਰਮਾਨੈਂਟ ਮਿਲ ਜਾਂਦੀਆਂ ਫਿਰ ਨੁਕਸਾਨ ਹੋ ਜੇ ਫਾਇਦਾ ਹੋ ਜੇ ਡਜ਼ਨਟ ਮੈਟਰ ਪਰ ਜਦੋਂ ਸਾਡੀ ਪਲੈਜ਼ਰ ਹੁੰਦੀ ਹੈ ਉਹਦੇ ਵਿੱਚ ਜਦੋਂ ਸਾਨੂੰ ਜੇ ਸਪੋਜ਼ ਮੈਨੂੰ ਪਿਆਸ ਲੱਗੀ ਹੈ ਬਹੁਤ ਪਿਆਸ ਲੱਗੀ ਹੈ ਕੋਈ ਮੈਨੂੰ ਕੱਪ ਲਿਆ ਕੇ ਪਾਣੀ ਦਾ ਦੇ ਦੇ ਜਾਂ ਬੋਟਲ ਦੇ ਦੇ ਉਹ ਜਦੋਂ ਪੀਲੂੰਗਾ ਮੈਨੂੰ ਖੁਸ਼ੀ ਹੋਊਗੀ ਮੇਰੀ ਪਿਆਸ ਬੁੱਝਗੀ ਪਰ 4-5 ਘੰਟੇ ਨੂੰ ਫਿਰ ਪਿਆਸ ਲੱਗੂਗੀ ਪਰ ਜਿਹੜੀ ਖੁਸ਼ੀ ਅੰਦਰੋਂ ਮਿਲਦੀ ਹੈ ਉਹਦੇ ਵਿੱਚ ਇਹੀ ਹੈ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ ਉਹ ਫਿਰ ਪਰਮਾਨੈਂਟ ਹੁੰਦੀ ਹੈ ਸੱਚਿਤ ਆਨੰਦ ਸਦਾ ਖੁਸ਼ੀ ਹੁੰਦੀ ਹੈ ਅਤੇ ਉਹੀ ਇਨਸਾਨ ਚਾਹੁੰਦਾ ਵੀ ਸਾਨੂੰ ਖੁਸ਼ੀ ਮਿਲੇ ਸੋ ਉਸ ਖੁਸ਼ੀ ਨੂੰ ਪ੍ਰਾਪਤ ਕਰਨ ਦੇ ਲਈ ਅਸੀਂ ਕੀ ਕਰਦੇ ਹਾਂ ਅਸੀਂ ਖੁਸ਼ੀ ਨੂੰ ਬਾਹਰੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਜਿੱਥੇ ਉਹ ਖੁਸ਼ੀ ਹੈਗੀ ਉੱਥੇ ਨਹੀਂ ਅਸੀਂ ਬਾਹਰੋਂ ਲੱਭਣ ਦੀ ਕੋਸ਼ਿਸ਼ ਖੁਸ਼ੀ ਕਰਦੇ ਹਾਂ ਦੇਖ ਲਓ ਖੁਸ਼ੀ ਕਿੱਥੋਂ ਲੱਭਦੇ ਹਾਂ ਖੁਸ਼ੀ ਕਦੇ ਅਸੀਂ ਅਮੀਰੀ 'ਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਪੈਸਿਆਂ 'ਚੋਂ ਜਦੋਂ ਸਾਡੇ ਕੋਲ ਥੋੜ੍ਹੇ ਪੈਸੇ ਹੁੰਦੇ ਨੇ ਫਿਰ ਬਹੁਤ ਪੈਸੇ ਹੋ ਗਏ ਜਾਂ ਸਾਡੇ ਇੱਕ ਰੇਡੀਓ ਸਟੇਸ਼ਨ ਵਾਲੀ ਦੀ ਗੱਲ ਲਾ ਲਓ ਪਹਿਲਾਂ ਸਾਨੂੰ ਘੰਟਾ ਟਾਈਮ ਮਿਲਿਆ ਸੀ ਸਾਨੂੰ ਚਲੋ ਠੀਕ ਸੀ ਫਿਰ ਅਸੀਂ 2 ਘੰਟੇ ਕਰ ਲਏ ਐਡਾਂ ਹੋਰ ਆ ਗਈਆਂ ਫਿਰ 3 ਘੰਟੇ ਕਰ ਲਏ ਫਿਰ 4 ਘੰਟੇ ਕਰ ਲਏ ਫਿਰ 2 ਦਿਨ ਕਰ ਲਏ ਫਿਰ 4 ਦਿਨ ਕਰ ਲਏ ਇਸੇ ਤਰ੍ਹਾਂ ਹੀ ਇੱਕ ਮਕਾਨ ਲਿਆ 2 ਲੈ ਲਏ 4 ਲੈ ਲਏ ਪ੍ਰੋਪਰਟੀਆਂ ਵਧਾ ਲਈਆਂ ਬਿਜ਼ਨਸ ਕਰ ਲਿਆ 1 ਕਰ ਲਿਆ 2 ਕਰ ਲਿਆ 10 ਕਰ ਲਏ 50 ਕਰ ਲਏ ਹਾਂਜੀ ਅਪਾਰਟਮੈਂਟ ਖਰੀਦੀ ਜਾਂਦੇ ਹਾਂ ਅਤੇ ਇਸੇ ਤਰ੍ਹਾਂ ਹੀ ਜਿਉਂ ਜਿਉਂ ਪੈਸਾ ਆਈ ਜਾਂਦਾ ਅਸੀਂ ਕਹਿੰਦੇ ਖੁਸ਼ੀ ਹੈ ਪਰ ਅੱਜ ਤੱਕ ਕਦੇ ਵੀ ਕਿਸੇ ਨੂੰ ਪੈਸੇ ਦੇ ਵਿੱਚੋਂ ਖੁਸ਼ੀ ਨਹੀਂ ਮਿਲੀ ਮੈਂ ਹੁਣੀ ਰੇਡੀਓ ਸਟੇਸ਼ਨ ਸੁਣ ਕੇ ਆ ਰਿਹਾ ਸੀਗਾ ਕਿ ਇਹੀ ਰੇਡੀਓ ਸਟੇਸ਼ਨ ਵਾਲੇ ਜਦੋਂ ਇਹਨਾਂ ਨੂੰ ਐਡਸ ਆਉਂਦੀਆਂ ਸੀ ਹੁਣ ਐਡਸ ਬੰਦ ਹੋ ਗਈਆਂ ਕਰੋਨਾ ਵਾਇਰਸ ਕਰਕੇ ਅਤੇ ਰੇਡੀਓ ਸਟੇਸ਼ਨ ਵਾਲੇ ਤਾਂ ਪੈਸੇ ਲੈਣੇ ਨੇ ਦੇਖੋ ਨਾ ਹੁਣ ਉਹ ਜਿਹੜੀ ਪਹਿਲਾਂ ਖੁਸ਼ੀ ਸੀ ਵੀ ਇੰਨੇ ਕਮਾਲੇ ਹੁਣ ਖੁਸ਼ੀ ਗਮੀ 'ਚ ਬਦਲ ਗਈ। ਅਤੇ ਇਸੇ ਤਰ੍ਹਾਂ ਹੀ ਜਦੋਂ ਅਸੀਂ ਪ੍ਰੋਪਰਟੀਆਂ ਲਈ ਜਾਂਦੇ ਹਾਂ ਅਤੇ ਅਖੀਰ ਦੇ ਵਿੱਚ ਕਰੋਨਾ ਵਾਇਰਸ ਕਰਕੇ ਪ੍ਰਾਈਸਾਂ ਡਾਊਨ ਹੋ ਗਈਆਂ ਅਤੇ ਜਿਹੜੇ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਇੰਨਾ ਘਾਟਾ ਪੈ ਗਿਆ। ਸੋ ਅਸੀਂ ਕੀ ਕਰਦੇ ਹਾਂ, ਖੁਸ਼ੀ ਨੂੰ ਪੈਸੇ 'ਚੋਂ ਕੱਢਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਕਦੇ ਵੀ ਖੁਸ਼ੀ ਜਿਹੜੀ ਹੈ ਪਰਮਾਨੈਂਟ ਖੁਸ਼ੀ ਹੈ ਉਹ ਪੈਸੇ 'ਚੋਂ ਨਹੀਂ ਮਿਲਦੀ। ਜੇ ਪੈਸੇ 'ਚੋਂ ਮਿਲਦੀ ਹੁੰਦੀ ਤਾਂ ਉਹ ਜਿਹੜਾ ਮੋਦੀ ਸੀਗਾ, ਨੀਰਜ ਮੋਦੀ, ਜਿਹੜਾ ਹੀਰਿਆਂ ਦਾ ਸੇਠ ਸੀਗਾ, ਅਰਬਾਂ ਖਰਬਾਂ ਦਾ ਮਾਲਕ ਬਣਿਆ ਹੋਇਆ ਸੀਗਾ, ਅੱਜ ਇੰਗਲੈਂਡ ਦੀਆਂ ਜੇਲ੍ਹਾਂ ਵਿੱਚ ਪਿਆ। ਹਾਂਜੀ, ਅਤੇ ਹੋਰ ਤੁਸੀਂ ਦੇਖ ਲਓ ਡਾਲਮੀਆਂ ਵਰਗੇ ਦੇ, ਕੋਈ ਵੀ ਦੇਖ ਲਓ, ਖੁਸ਼ੀ ਕਦੇ ਵੀ ਪੈਸੇ 'ਚੋਂ ਨਹੀਂ ਮਿਲਦੀ। ਫਿਰ ਅਸੀਂ ਖੁਸ਼ੀ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਖਾਣ ਪੀਣ 'ਚੋਂ। ਜਦੋਂ ਅਸੀਂ ਸ਼ਾਮ ਨੂੰ ਬਾਰਬੀਕਿਊ ਬਣਾਉਂਦੇ ਹਾਂ, ਬੋਤਲਾਂ ਦੇ ਡਾਟੇ ਖੋਲ੍ਹਦੇ ਹਾਂ, ਹਾਂਜੀ, ਭਾਂਤ ਭਾਂਤ ਦੀਆਂ ਚੀਜ਼ਾਂ ਖਾਂਦੇ ਹਾਂ, ਉਹਦੇ ਨਾਲ ਕੀ ਆ, ਕਦੇ ਖੁਸ਼ੀ ਮਿਲੀ ਹੈ? ਉਹਦੇ ਨਾਲ ਸਗੋਂ ਬਿਮਾਰੀਆਂ ਲੱਗ ਜਾਂਦੀਆਂ ਸਾਨੂੰ। ਕਦੇ ਸਾਨੂੰ ਸ਼ੂਗਰ ਹੋ ਗਈ, ਕਿਤੇ ਹਾਰਟ ਅਟੈਕ ਹੋ ਗਿਆ, ਕਿਤੇ ਬ੍ਰੇਨ ਹੈਮਰੇਜ ਹੋ ਗਿਆ, ਕਿਤੇ ਬਲੱਡ ਪ੍ਰੈਸ਼ਰ ਹੋ ਗਿਆ, ਕਿਤੇ ਕੋਲੈਸਟਰੋਲ ਹੋ ਗਿਆ, ਉਹ ਫਿਰ ਖਾਣ ਪੀਣ ਨਾਲ ਕਿਵੇਂ ਖੁਸ਼ੀ ਮਿਲੀ? ਫਿਰ ਤੁਸੀਂ ਦੇਖ ਲਓ, ਅਸੀਂ ਕਾਮ 'ਚੋਂ ਖੁਸ਼ੀ ਲੱਭਦੇ ਹਾਂ, 5-4 ਮਿੰਟ ਦੇ ਸਵਾਦ ਦੇ ਪਿੱਛੇ ਸਾਡੇ ਕੋਲ ਔਲਾਦ ਹੋ ਜਾਂਦੀ ਹੈ, ਬੱਚੇ ਹੋ ਜਾਂਦੇ ਨੇ, ਜਦੋਂ ਬੱਚੇ ਵੱਡੇ ਹੁੰਦੇ ਨੇ ਉਹ ਤੋੜ ਤੋੜ ਸਾਡੇ ਕੋਲ ਉਹਨਾਂ ਦੀਆਂ ਡਿਮਾਂਡਸ ਪੂਰੀਆਂ ਨਹੀਂ ਹੁੰਦੀਆਂ, ਫਿਰ ਉਹ ਤੋੜ ਤੋੜ ਕੇ ਸਾਡੀ ਜਾਨ ਖਾਂਦੇ ਨੇ, ਫਿਰ ਅਸੀਂ ਕਹਿੰਦੇ ਯਾਰ ਇਹ 'ਚ ਤਾਂ ਸਾਨੂੰ ਖੁਸ਼ੀ ਨਹੀਂ ਮਿਲੀ, ਕਾਮ 'ਚੋਂ ਵੀ ਨਹੀਂ ਮਿਲੀ। ਫਿਰ ਅਸੀਂ ਪਾਵਰ 'ਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਖੁਸ਼ੀ, ਕਿ ਨਹੀਂ 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 ਨਹੀਂ, ਜੇ ਮੇਰੇ ਕੋਲ ਪਾਵਰ ਆ ਜਾਵੇ, ਪਹਿਲਾਂ ਕਹਿੰਦੇ ਮਾਸਟਰ ਬਣ ਜਾਈਏ, ਫਿਰ ਹੈਡਮਾਸਟਰ ਬਣ ਜਾਈਏ, ਹੈਡਮਾਸਟਰ ਬਣ ਕੇ ਫਿਰ ਸਿਟੀ ਦਾ ਕੋਈ ਕੌਂਸਲਰ ਬਣ ਜਾਈਏ, ਫਿਰ ਰੀਜਨਲ ਕੌਂਸਲਰ ਬਣ ਜਾਈਏ, ਫਿਰ ਮੇਅਰ ਬਣ ਜਾਈਏ, ਫਿਰ MPP ਬਣ ਜਾਈਏ, ਫਿਰ MP ਬਣ ਜਾਈਏ, ਫਿਰ ਪ੍ਰਾਈਮ ਮਿਨਿਸਟਰ ਬਣ ਜਾਏ, ਸਾਰੇ ਹੀ ਬਣ ਕੇ ਦੇਖ ਲਓ, ਉਹਨਾਂ ਨੂੰ ਪੁੱਛ ਕੇ ਦੇਖ ਲਓ, ਤੁਹਾਨੂੰ ਖੁਸ਼ੀ ਮਿਲੀ ਹੈ? ਜਿੰਨਾ ਚਿਰ ਅਖਬਾਰਾਂ 'ਚ ਫੋਟੋਆਂ ਛਪਦੀਆਂ ਸਾਡੇ ਜ਼ਮੀਨ ਥੱਲੇ ਜਾਂ ਸਾਡੇ ਕੋਈ ਹਾਰ ਪਾਦਾਂ ਦਾ ਸਾਨੂੰ ਫੰਕਸ਼ਨ ਸਮਾਉਂਦਾ, ਸਾਡਾ ਮਨ ਫੁੱਲਿਆ ਨਹੀਂ ਸਮਾਉਂਦਾ। ਪਰ ਜਿਸ ਦਿਨ ਸਾਡੀ MP ਜਾਂਦੀ ਰਹਿੰਦੀ ਹੈ, ਮਨਿਸਟਰੀ ਜਾਂਦੀ ਰਹਿੰਦੀ ਹੈ, ਸਾਨੂੰ ਕੋਈ ਨਹੀਂ ਪੁੱਛਦਾ, ਫਿਰ ਸਾਨੂੰ ਦੱਸਣਾ ਪੈਂਦਾ ਮੈਂ ਫਲਾਣੇ ਟਾਈਮ 'ਤੇ ਮਨਿਸਟਰ ਹੁੰਦਾ ਸੀ। ਅਤੇ ਇਹ ਵੀ ਦੇਖ ਲਓ, ਪਾਵਰ ਦੇ ਨਾਲ ਅੱਜ ਤੱਕ ਕਿੰਨਿਆਂ ਕੁ ਨੂੰ ਖੁਸ਼ੀ ਮਿਲੀ ਹੈ? ਜੇ ਮਿਲੀ ਹੁੰਦੀ, ਆਪਣੇ ਪਾਕਿਸਤਾਨ ਦੀ ਗੱਲ ਆਪਣੇ ਕੋਲ ਸਾਹਮਣੀ ਹੈ, ਬੇਨਜ਼ੀਰ ਭੁੱਟੋ ਕਿੰਨੀ ਵੱਡੀ ਪੋਲੀਟੀਸ਼ੀਅਨ ਸੀਗੀ, ਅਖੀਰ 'ਚ ਉਹਦਾ ਰਿਜ਼ਲਟ ਕੀ ਹੋਇਆ? ਉਹਨਾਂ ਦੇ ਫਾਦਰ ਭੁੱਟੋ ਸਾਹਿਬ ਨੂੰ ਕੀ ਹੋਇਆ? ਫਾਂਸੀ ਦੇ ਦਿੱਤੀ। ਸਦਾਮ ਹੁਸੈਨ ਦਾ ਕੀ ਹਾਲ ਹੋਇਆ ਪਾਵਰ ਦੇ ਨਾਲ? ਤੁਸੀਂ ਦੇਖ ਲਓ, ਕਈਆਂ ਨੂੰ ਅਸੀਂ ਗੋਲੀਆਂ ਮਾਰ ਦਿੰਦੇ ਹਾਂ, ਕਈਆਂ ਨੂੰ ਅਸੀਂ ਜੇਲ੍ਹਾਂ ਵਿੱਚ ਚੁੱਕੇ ਪਾ ਦਿੰਦੇ ਹਾਂ। ਹਾਂਜੀ, ਆ ਨਵਾਜ਼ ਸ਼ਰੀਫ ਸਾਹਿਬ ਹੁਣ ਜੇਲ੍ਹਾਂ 'ਚ ਹੀ ਰਹੇ ਨੇ, ਹੁਣ ਜਾ ਕੇ ਇੰਗਲੈਂਡ ਗਏ ਨੇ, ਇਹ ਫਿਰ ਪਾਵਰ ਦੇ ਨਾਲ ਵੀ ਕਿਹੜੀ ਖੁਸ਼ੀ ਮਿਲ ਗਈ? ਅਲਾ ਸੋਚਦਾ ਨਹੀਂ ਜੇਲ੍ਹ 'ਚ ਬਹਿ ਗਏ ਜਾਂ ਛੱਡ ਪਰਾਂ ਪਾਵਰ 'ਚ ਕੀ, ਜੇ ਆਮ ਬੰਦੇ ਹੁੰਦੇ ਤਾਂ ਸਾਨੂੰ ਜੇਲ੍ਹਾਂ 'ਚ ਨਹੀਂ ਜਾਣਾ ਪੈਂਦਾ, ਮੱਛਰ ਨਹੀਂ ਕੱਟਣੇ ਸੀ। ਸੋ ਪਾਵਰ ਨਾਲ ਵੀ ਮਿਲਦੀ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਖੁਸ਼ੀ ਇਹ ਸਾਨੂੰ ਕਿਉਂ ਨਹੀਂ ਮਿਲਦੀ, ਕਿਉਂਕਿ ਖੁਸ਼ੀ ਅਸੀਂ ਬਾਹਰੋਂ ਪਾਲਣ ਦੀ ਕੋਸ਼ਿਸ਼ ਕਰਦੇ ਹਾਂ। ਖੁਸ਼ੀ ਜਿਹੜੀ ਹੈ, ਜਿਸ ਤਰ੍ਹਾਂ ਕਬੀਰ ਸਾਹਿਬ ਨੇ ਕਿਹਾ ਸੀ, ਵਸਤੂ ਕਹੀਂ ਢੂੰਡੇ ਕਹੀਂ ਕਿਬੇ ਦਾਵੇ ਹਾਥ, ਕਹੋ ਕਬੀਰ ਤਾਂ ਪਾਈਏ ਜਾਂ ਭੇਦੀ ਲੀਜੀਏ ਸਾਥ, ਭੇਦੀ ਲੀਆ ਸਾਥ ਕਰ ਦੀਨ ਵਸਤ ਲਿਖਾਏ, ਕੋਟ ਜਨਮ ਕਾ ਪੰਥ ਤਾਂ ਪਲਮੇ ਪਹੁੰਚਾ ਜਾਏ। ਕਿ ਜਿਹੜੀ ਚੀਜ਼ ਸਾਨੂੰ ਜਿੱਥੇ ਪਈ ਹੈ, ਜਿੱਥੇ ਹੈਗੀ, ਜੇ ਅਸੀਂ ਉੱਥੇ ਨਹੀਂ ਲੱਭਦੇ, ਬਾਹਰੋਂ ਟੱਕਰਾਂ ਮਾਰੀਆਂ ਨਾ, ਸਾਨੂੰ ਕਦੇ ਨਹੀਂ ਲੱਭਦੀ। ਫਰਜ਼ ਕਰੋ ਹੁਣ ਮੇਰੇ ਕੋਲ ਕੌਫੀ ਦਾ ਗਲਾਸ ਮੇਰੇ ਕੋਲ ਇੱਥੇ ਸਟੂਡੀਓ 'ਚ ਪਿਆ, ਜਾਂ ਮੈਂ ਇੱਥੇ ਆਪਣੀ ਘੜੀ ਖੋਲ੍ਹ ਕੇ ਰੱਖੀ ਹੈ, ਅਤੇ ਜੇ ਮੈਂ ਚਲੇ ਜਾਵਾਂ ਘਰੇ, ਅਤੇ ਘਰੇ ਆਪਣੀ ਘਰ ਵਾਲੀ ਨੂੰ ਕਹਾਂ ਮੇਰੀ ਘੜੀ ਕਿੱਥੇ, ਲੱਭਦੀ ਭੁੱਲਤਾ ਮੈਂ ਸਟੂਡੀਓ 'ਚ ਆਇਆ, ਜਿੰਨਾ ਚਿਰ ਮੈਂ ਸਟੂਡੀਓ 'ਚ ਨਹੀਂ ਆਉਂਦਾ ਉਹਨਾਂ ਚਿਰ ਮੈਨੂੰ ਘੜੀ ਨਹੀਂ ਮਿਲਣੀ। ਇਸੇ ਤਰ੍ਹਾਂ ਜਿਹੜਾ ਸਾਡੀ ਖੁਸ਼ੀ ਹੈ, ਉਹ ਸਾਡੀ ਖੁਸ਼ੀ ਹੈਗੀ ਵਿਦਿਨ, ਉਹ ਸਾਡੇ ਅੰਦਰ ਹੈ। ਜਦੋਂ ਖੁਸ਼ੀ ਅਸੀਂ ਅੰਦਰ ਨਹੀਂ ਵੜਦੇ, ਉਹਨਾਂ ਚਿਰ ਤੱਕ ਸਾਨੂੰ ਉਹ ਖੁਸ਼ੀ ਨਹੀਂ ਮਿਲਦੀ। ਬਾਹਰ ਅਸੀਂ ਮੰਦਰਾਂ ਦੇ ਵਿੱਚ, ਮਸਜਿਦਾਂ ਵਿੱਚ, ਗੁਰਦੁਆਰੇ ਵਿੱਚ, ਪਾਣੀਆਂ ਦੇ ਵਿੱਚ, ਸਰੋਵਰਾਂ ਵਿੱਚ, ਜੰਗਲਾਂ ਵਿੱਚ, ਜਿੰਨਾ ਮਰਜ਼ੀ ਅਸੀਂ ਲੱਭਣ ਦੀ ਕੋਸ਼ਿਸ਼ ਕਰੀਏ, ਪਰ ਖੁਸ਼ੀ ਜਿਹੜੀ ਹੈ ਉਹ ਸਾਨੂੰ ਅੰਦਰੋਂ ਮਿਲਣੀ ਹੈ। ਕਿਉਂਕਿ ਖੁਸ਼ੀ ਦਾ ਜਿਹੜਾ ਵਾਸ ਹੈ, ਆਤਮਾ ਜਿਹਨੂੰ ਖੁਸ਼ ਕਰਨਾ ਸੀ, ਜਿਹੜੀ ਖੁਸ਼ ਹੋਊਗੀ ਉਹ ਅੰਦਰ ਹੈ। ਇਸੇ ਕਰਕੇ ਤਾਂ ਕਿਹਾ ਜਾਂਦਾ, ਬੁੱਲੇ ਸ਼ਾਹ ਨੇ ਕਿਹਾ ਨਹੀਂ ਸੀਗਾ, ਨਾ ਖੁਦਾ ਮਸੀਤੇ ਲੱਭਦਾ, ਨਾ ਖੁਦਾ ਪਰਮਾਤਮਾ ਅੱਲਾ ਵਾਹਿਗੁਰੂ, ਨਾ ਖੁਦਾ ਮਸੀਤੇ ਲੱਭਦਾ, ਨਾ ਉਹ ਖਾਨਾ ਕਾਬੇ, ਨਾ ਉਹ ਸ਼ਰਾਬ ਦੇ ਠੇਕਿਆਂ 'ਚ ਲੱਭਦਾ, ਨਾ ਕਾਬੇ 'ਚ ਲੱਭਦਾ, ਨਾ ਖੁਦਾ ਕੁਰਾਨ ਕਿਤਾਬਾਂ, ਜਿਹੜੀਆਂ ਕਿਤਾਬਾਂ ਪੜ੍ਹਦੇ ਹਾਂ ਅਸੀਂ, ਜਿੰਨੀਆਂ ਮਰਜ਼ੀ ਵੇਦ ਸ਼ਾਸਤਰ ਪੜ੍ਹ ਲਈਏ, ਨਾ ਖੁਦਾ ਕੁਰਾਨ ਕਿਤਾਬਾਂ, ਨਾ ਉਹ ਵਿੱਚ ਨਮਾਜ਼ੇ, ਜਿੰਨੀ ਮਰਜ਼ੀ ਅਰਦਾਸ ਕਰ ਲਓ, ਨਾ ਖੁਦਾ ਮੈਂ ਤੀਰਥ, ਨਾ ਖੁਦਾ ਮੈਂ ਤੀਰਥ ਡਿੱਠਾ, ਐਵੇਂ ਭੈਂਡੇ ਚਾਕੇ ਬੁੱਲੇ ਸ਼ਾਹ, ਜਦ ਮੁਰਸ਼ਿਦ ਮਿਲਿਆ ਮਿਟ ਗਏ ਸਭ ਤਕਾਦੇ। ਜਿੰਨਾ ਚਿਰ ਤੱਕ ਸਾਨੂੰ ਮੁਰਸ਼ਿਦ ਨਹੀਂ ਮਿਲਦਾ, ਜਿੰਨਾ ਚਿਰ ਤੱਕ ਸਾਨੂੰ ਭੇਦੀ ਨਹੀਂ ਮਿਲਦਾ, ਜਿਹੜਾ ਅੰਦਰ ਗਿਆ ਹੋਵੇ, ਜਿਹਨੇ ਅੰਦਰੋਂ ਖੁਸ਼ੀ ਪ੍ਰਾਪਤ ਕੀਤੀ ਹੋਵੇ ਅਸਲ ਦੇ ਵਿੱਚ, ਉਹਨਾਂ ਚਿਰ ਤੱਕ ਸਾਨੂੰ ਖੁਸ਼ੀ ਨਹੀਂ ਮਿਲ ਸਕਦੀ। ਕਿਉਂਕਿ ਇਹ ਤਾਂ ਬੜੀ ਗੱਲ ਸਾਫ਼ ਹੀ ਹੈ ਨਾ, ਜਿਸ ਪਾਇਆ ਭੇਦ ਕਲੰਦਰ ਦਾ, ਕਲੰਦਰ ਮੀਨਸ ਰੱਬ ਪਰਮਾਤਮਾ ਅੱਲਾ ਵਾਹਿਗੁਰੂ, ਜਿਸ ਪਾਇਆ ਭੇਦ ਕਲੰਦਰ ਦਾ, ਰੱਖੋ ਜੇ ਆਪਣੇ ਅੰਦਰ ਦਾ, ਉਹਨੂੰ ਆਪਣੇ ਅੰਦਰ ਖੋਜ ਕਰਨੀ ਪਊਗੀ। ਉਹ ਵਾਸੀ ਹੈ ਸੁਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਉਹ ਜਦੋਂ ਤੁਸੀਂ ਅੰਦਰ ਜਾ ਕੇ ਖੋਜ ਕਰੋਗੇ, ਤਾਂ ਉੱਥੇ ਉਹ ਲੱਭੋਗੇ ਚੀਜ਼ ਨੂੰ, ਖੁਸ਼ੀ ਨੂੰ ਲੱਭੋਗੇ, ਉਹ ਖੁਸ਼ੀ ਦੇਣ ਵਾਲੇ ਨੂੰ ਲੱਭੋਗੇ, ਉਹ ਜਿਹੜਾ ਹੈਗਾ ਸੁੱਖਾਂ ਦਾ ਮੰਦਰ ਹੋਊਗਾ, ਜਿੱਥੇ ਫਿਰ ਜਦੋਂ ਇੱਕ ਵਾਰੀ ਤੁਸੀਂ ਲੱਭ ਲਿਆ, ਨਾ ਫਿਰ ਚੜ੍ਹਦੀ ਹੈ ਨਾ ਫਿਰ ਲਹਿੰਦੀ ਹੈ। ਠੀਕ ਹੈ ਜੀ। ਸੋ ਇਸੇ ਤਰ੍ਹਾਂ ਪਲਟੂ ਸਾਹਿਬ ਨੇ ਕਿਹਾ ਸੀ, ਵਾਰ ਯੂ ਕਰਾਇੰਗ ਆਊਟ ਓ ਲਾਰਡ, ਦ ਲਾਰਡ ਇਜ਼ ਰਾਈਟ ਦੇਅਰ ਵਿਦਇਨ ਯੂ। ਕਿ ਅਸੀਂ ਬਾਹਰੋਂ ਕਹਿੰਦੇ ਹਾਂ ਪਰਮਾਤਮਾ ਨੂੰ ਲੱਭੋ, ਵਾਹਿਗੁਰੂ ਵਾਹਿਗੁਰੂ, ਅੱਲਾ ਅੱਲਾ, ਰਾਮ ਰਾਮ, ਰਹੀਮ ਰਹੀਮ, ਉੱਚੀ ਉੱਚੀ ਬੋਲੀ ਜਾਂਦੇ ਹਾਂ, ਉਹਦਾ ਕੋਈ ਫਾਇਦਾ ਨਹੀਂ। ਕਿਉਂ ਫਾਇਦਾ ਹੈਗਾ, ਮੈਂ ਇਹ ਨਹੀਂ ਕਹਿੰਦਾ ਕੋਈ ਫਾਇਦਾ ਨਹੀਂ, ਸੋਰੀ ਫਾਰ ਦੈਟ, ਫਾਇਦਾ ਹੋਊਗਾ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਪਰ ਜੇ ਅਸਲੀ ਫਾਇਦਾ ਲੈਣਾ ਤਾਂ ਸਾਨੂੰ ਕਹਿੰਦੇ ਪਰਮਾਤਮਾ ਕਹਿੰਦੇ ਉਹ ਸਾਡੇ ਆਪਣੇ ਅੰਦਰ ਹੈ। ਜਿਸ ਤਰ੍ਹਾਂ ਪਲਟੂ ਸਾਹਿਬ UP ਦੇ ਵਿੱਚ ਇੱਕ ਬਹੁਤ ਮਹਾਤਮਾ ਹੋਏ ਨੇ, ਮੈਂ ਤੁਹਾਨੂੰ ਇਹ ਕੋਟੇਸ਼ਨ ਤਾਂ ਦਿੰਦਾ ਕਿਉਂਕਿ ਮੇਰੇ ਰੱਟਾ ਲੱਗੇ ਨੇ ਇੰਨੇ ਸਾਲ, 40-45 ਸਾਲ ਇਹੀ ਪੜ੍ਹੀਆਂ ਅਤੇ ਪੜ੍ਹਾਈਆਂ ਨੇ ਗੱਲਾਂ, ਸੱਚਾਈ ਵੀ ਇਹੀ ਹੈ। ਸੋ ਇਸ ਕਰਕੇ ਕੋਈ ਕਿਤਾਬ ਲਿਆਉਣ ਦੀ ਲੋੜ ਨਹੀਂ, ਜਿਹੜੀਆਂ ਵੀ ਗੱਲਾਂ ਮੇਰੇ ਯਾਦ ਹੁੰਦੀਆਂ ਮੈਂ ਕਹਿ ਦਿੰਦਾ ਹੁੰਦਾ। ਪਲਟੂ ਸਾਹਿਬ UP ਦੇ ਅੰਦਰ ਇੱਕ ਬਹੁਤ ਉੱਚ ਕੋਟੀ ਦੇ ਮਹਾਤਮਾ ਹੋਏ ਨੇ, ਬਾਣੀਏ ਸੀਗੇ, ਦੁਕਾਨਦਾਰੀ ਦਾ ਕੰਮ ਕਰਿਆ ਕਰਦੇ ਸੀ, ਬੜੀ ਸਪੱਸ਼ਟ ਉਹਨਾਂ ਨੇ ਬਾਣੀ ਲਿਖੀ ਹੈ। ਉਹ ਕਹਿੰਦੇ, ਉਲਟਾ ਕੂਆਂ ਗਗਨ ਮੇਂ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ, ਬਿਨਾਂ ਰੋਗਨ ਬਿਨ ਬਾਤੀ। ਕਿ ਜਿਹੜਾ ਸਾਡਾ ਸਿਰ ਹੈ, ਸਿਰ ਦੇਖੋ ਉੱਪਰੋਂ ਬੰਦ ਹੈ ਥੱਲਿਓਂ ਖੁੱਲ੍ਹਾ, ਕਹਿੰਦੇ ਇਹ ਉਲਟਾ ਕੂਹ ਹੈ। ਜਿਸ ਤਰ੍ਹਾਂ ਖੂਹ ਹੋਵੇ ਨਾ, ਖੂਹ ਜਿਹੜਾ ਹੁੰਦਾ ਉਹਦਾ ਥੱਲੜਾ ਪਾਸਾ ਥੱਲੇ ਨੂੰ ਹੁੰਦਾ, ਮੂੰਹ ਉੱਪਰੋਂ ਖੁੱਲ੍ਹਾ ਹੁੰਦਾ, ਪਰ ਜਿਹੜਾ ਸਾਡਾ ਸਿਰ ਹੈ ਉੱਪਰੋਂ ਬੰਦ ਹੈ ਥੱਲਿਓਂ ਖੁੱਲ੍ਹਾ। ਕਹਿੰਦੇ ਇਹਦੇ ਵਿੱਚ ਇੱਕ ਚਿਰਾਗ ਜਾਗ ਰਿਹਾ ਵੀ ਮੱਥੇ ਦੇ ਅੰਦਰ, ਥਰਡ ਆਈ ਦੇ ਅੰਦਰ, ਅੱਖਾਂ ਦੇ ਪਿੱਛੇ, ਜਿਹੜੀਆਂ ਸਾਡੀਆਂ ਅੱਖਾਂ ਦੇ ਭਰਵੱਟਿਆਂ ਦੇ ਵਿੱਚ ਚੱਲ, ਜਿੱਥੇ ਲੇਡੀਜ਼ ਅਕਸਰ ਬਿੰਦੀ ਲਾਉਂਦੀਆਂ ਨੇ ਜਾਂ ਕੋਈ ਤਿਲਕ ਲਾਉਂਦਾ, ਉਹਦੇ ਵਿੱਚ ਇੱਕ ਚਿਰਾਗ ਜਗਦਾ, ਉਹਦੇ ਵਿੱਚ ਦੀਵਾ ਜਗਦਾ। ਉਹ ਦੀਵੇ ਦੀ ਕੀ ਨਿਸ਼ਾਨੀ ਹੈ ਕਿ ਦੁਨੀਆਂ ਦੇ ਅੰਦਰ ਜਿੰਨੇ ਵੀ ਦੀਵੇ ਨੇ, ਜੋਤਾਂ ਜਗਾਈਆਂ ਜਾਂਦੀਆਂ ਨੇ, ਰਿਸ਼ੀ ਮੁਨੀ, ਪੀਰ ਪੈਗੰਬਰਾਂ, ਸਾਧੂ ਸੰਤ ਮਹਾਤਮਾ ਨੇ ਦੱਸਿਆ ਹੈ, ਉਹ ਉਹਨਾਂ ਨੇ ਨਿਸ਼ਾਨੀਆਂ ਬਾਹਰ ਦੱਸੀਆਂ ਕਿ ਇਸ ਤਰ੍ਹਾਂ ਦਾ ਸਾਡੇ ਅੰਦਰ ਦੀਵਾ ਜਲਦਾ, ਕੈਂਡਲ ਜਗਦੀ ਹੈ ਜੀ। ਪਰ ਜਿਹੜੀ ਬਾਹਰਲੀ ਕੈਂਡਲ ਹੈ ਉਹਦੇ ਵਿੱਚ ਸਾਨੂੰ ਧੂਫ ਜਿਹੜੀ ਹੈ ਜਾਂ ਦੀਵਾ ਹੈਗਾ ਉਹਦੇ ਵਿੱਚ ਬੱਤੀ ਵੀ ਹੁੰਦੀ ਹੈ, ਸਾਨੂੰ ਕੱਪੜੇ ਦੀ ਕੋਟਨ ਦੀ ਬੱਤੀ ਵੀ ਲਾਉਂਦੇ ਹਾਂ, ਫਿਰ ਉਹਦੇ ਵਿੱਚ ਤੇਲ ਪਾਉਂਦੇ ਹਾਂ, ਘੀ ਪਾਉਂਦੇ ਹਾਂ, ਫਿਰ ਉਹਦੇ ਨਾਲ ਮਾਚਿਸ ਨਾਲ ਅੱਗ ਲਾਉਂਦੇ ਹਾਂ। ਜੇ ਬੱਤੀ ਖਤਮ ਹੋ ਜਾਵੇ ਤਾਂ ਵੀ ਬੁੱਝੂਗੀ ਜੋਤ, ਜੇ ਘੀ ਖਤਮ ਹੋ ਜਾਵੇ ਤਾਂ ਵੀ ਜੋਤ ਬੁੱਝੂਗੀ। ਪਰ ਜਿਹੜੀ ਸਾਡੇ ਅੰਦਰ ਜੋਤ ਹੈ ਉਹ ਜਿਵੇਂ ਪਲਟੂ ਸਾਹਿਬ ਨੇ ਕਿਹਾ ਸੀਗਾ, ਤਿਸਮੇ ਜਰੇ ਚਿਰਾਗ ਬਿਨਾਂ ਰੋਗਨ ਬਿਨ ਬਾਤੀ, ਉਹ ਜਿਹੜਾ ਜੋਤ ਹੈ ਉਹ ਸਾਡੇ ਅੰਦਰ ਹਰ ਇੱਕ ਦੇ ਅੰਦਰ ਹੈ, ਚੋਰਾਂ ਦੇ ਅੰਦਰ ਵੀ ਹੈ, ਠੱਗਾਂ ਦੇ ਅੰਦਰ ਵੀ ਹੈ, ਅਮੀਰਾਂ ਦੇ ਅੰਦਰ ਵੀ ਹੈ, ਗਰੀਬਾਂ ਦੇ ਅੰਦਰ ਵੀ ਹੈ, ਇੰਡੀਅਨ ਦੇ ਅੰਦਰ ਵੀ ਹੈ, ਪਾਕਿਸਤਾਨੀ, ਹਰ ਕੁੱਲ ਕਾਇਨਾਤ ਦੇ ਅੰਦਰ ਉਹ ਜੋਤ ਜਗ ਰਹੀ ਹੈ। ਸੋ ਉਹ ਜੋਤ ਨੂੰ ਕਿਸੇ ਬੱਤੀ ਦੀ ਜਾਂ ਦੀਵੇ ਦੀ ਲੋੜ ਨਹੀਂ, ਉਸ ਜੋਤ ਦੀ ਜਿਹੜੀ ਪਾਵਰ ਹੈ ਜਿਹਦੇ ਵਿੱਚ ਲਾਈਟ ਵੀ ਹੈ ਅਤੇ ਸਾਊਂਡ ਵੀ ਹੈ, ਉਸੇ ਨੂੰ ਪਰਮਾਤਮਾ ਕਹਿੰਦੇ ਨੇ। ਇਸੇ ਕਰਕੇ ਤਾਂ ਮੁਸਲਿਮ ਭਰਾਵਾਂ ਨੂੰ ਸਮਝਾਉਣ ਲਈ ਕਿਹਾ ਸੀਗਾ ਤੁਲਸੀ ਸਾਹਿਬ ਨੇ, ਕੁਦਰਤੀ ਕਾਬੇ ਤੀ ਤੂੰ, ਕੁਦਰਤੀ ਕਾਬੇ ਕੀ ਤੂੰ ਮਹਿਰਾਬ ਸੇ ਸੁਣ ਗੌਰ ਸੇ, ਕੁਦਰਤੀ ਕਾਬੇ ਕੀ ਤੂੰ ਮਹਿਰਾਬ ਸੇ ਸੁਣ ਗੌਰ ਸੇ, ਆ ਰਹੀ ਧੁਰ ਸੇ ਸਦਾ ਤੇਰੇ ਬੁਲਾਣੇ ਕੇ ਲੀਏ। ਕਿ ਜਿਹੜੀ ਆਪਣੇ ਮੁਸਲਮਾਨ ਵੀਰ ਜਾਂਦੇ ਨੇ ਨਾ ਮਹਿਰਾਬ ਦੇ ਵਿੱਚ, ਜਾ ਕੇ ਕਾਬੇ ਦੇ ਵਿੱਚ ਮਹਿਰਾਬ ਨੂੰ ਸੁਣਦੇ ਨੇ, ਕਾਬਾ ਕੀ, ਮੈਂ ਲਾਸਟ ਮੰਡੇ ਨੂੰ ਇਹ ਪ੍ਰੋਗਰਾਮ ਕੀਤਾ ਸੀ, ਕਾਬਾ ਹੈਗਾ ਮੱਕੇ ਦੇ ਵਿੱਚ ਜਿਹੜੀ ਮਸਜਿਦ ਆ, ਉਹਦੇ ਵਿੱਚ ਇੱਕ ਸੈਂਟਰ ਦੇ ਵਿੱਚ ਇੱਕ ਬਿਲਡਿੰਗ ਬਣਾਈ ਹੈ ਅਤੇ ਉਹਦੇ ਉੱਤੇ 7 ਅਸੀਂ ਚੱਕਰ ਕੱਢਦੇ ਹਾਂ ਜਦੋਂ ਕਿ ਲੋਕ ਹੱਜ ਕਰਨ ਜਾਂਦੇ ਨੇ। ਸੋ ਉਹਦੇ ਵਿੱਚ ਮਹਿਰਾਬ ਵੱਜਦੀ ਹੈ ਜਾਂ ਮੌਲਵੀ ਆਵਾਜ਼ਾਂ ਦਿੰਦਾ ਉੱਚੀ ਉੱਚੀ, ਕਹਿੰਦੇ ਉਹਦੀ ਜਿਹੜੀ ਆਵਾਜ਼ ਸੁਣਨੀ ਹੈ ਨਾ, ਜਿਹੜੀ ਸਾਨੂੰ ਪਿਆਰੀ ਲੱਗਦੀ ਹੈ, ਉਹ ਸਾਡੇ ਅੰਦਰ ਹੈ, ਉਹਨੂੰ ਤੂੰ ਜੇ ਧਿਆਨ ਨਾਲ ਸੁਣੇਗਾ ਨਾ ਉਹ ਤੈਨੂੰ ਹਮੇਸ਼ਾ ਸੁਣਦੀ ਹੋਊਗੀ। ਇਹ ਨਹੀਂ ਵੀ ਜਦੋਂ ਤੁਸੀਂ ਕਾਬੇ ਜਾਣਾ ਹੈ, ਮੱਕੇ ਜਾਣਾ, ਉਹਦੀ ਸੁਣਨੀ ਹੈ, ਜਦੋਂ ਤੁਸੀਂ ਅੰਦਰ ਜਾਓਗੇ ਅਤੇ ਫਿਰ ਤੁਹਾਨੂੰ ਜਿਹੜੀ ਹੈਗੀ ਹਮੇਸ਼ਾ ਹੀ ਤੁਹਾਨੂੰ ਉਹ ਜਿਹੜੀ ਆਵਾਜ਼ ਹੈ, ਰੂਹਾਨੀ ਆਵਾਜ਼ ਹੈ, ਉਹ ਤੁਹਾਨੂੰ ਹਮੇਸ਼ਾ ਸੁਣਦੀ ਰਹੇਗੀ। ਸੋ ਇਸ ਕਰਕੇ ਜਿਹੜਾ ਖੁਸ਼ੀ ਲੱਭਣੀ ਹੈ ਉਹ ਸਾਨੂੰ ਅੰਦਰੋਂ ਲੱਭਣੀ ਪੈਣੀ ਹੈ, ਹੋਰ ਕਿਤੋਂ ਨਹੀਂ। ਹਾਂਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ, ਇੱਕ ਗੱਲ ਸਿੱਖਣ ਦੀ ਗੱਲ ਹੀ ਹੈ। ਇੱਕ ਬੱਚਾ ਸੀਗਾ, ਬੱਚਾ ਹਨੇਰੇ 'ਚ, ਉਹਨੇ ਆਪਣੇ ਦੂਸਰੇ ਘਰ ਜਾਣਾ ਸੀਗਾ ਅਤੇ ਮਾਂ ਬਾਪ ਨੇ ਕਿਹਾ ਵੀ, ਕਿਉਂਕਿ ਬੱਚਾ ਡਰੂ ਜੇ ਹਨੇਰਾ ਹੋ ਗਿਆ ਅਤੇ ਉਹਨੂੰ ਇੱਕ ਦੀਵਾ ਦੇਤਾ, ਚਲੋ ਮੋਮਬੱਤੀ ਦੇਤੀ, ਮੋਮਬੱਤੀ ਜਗਾ ਕੇ ਦੇਤੀ ਵੀ ਇਹਨੂੰ ਲੈ ਜਾ, ਕਿਉਂਕਿ ਚਾਨਣ ਸਾਨੂੰ ਫਿਰ ਡਰ ਨਹੀਂ ਲੱਗਦਾ, ਹਨੇਰੇ ਤੋਂ ਡਰ ਨਹੀਂ ਲੱਗਦਾ। ਉਹ ਲਿਜਾ ਰਿਹਾ ਸੀ ਅਤੇ ਅੱਗਿਓਂ ਕੋਈ ਬੰਦਾ ਟੱਕਰ ਗਿਆ, ਫਕੀਰ ਸੀ, ਕੋਈ ਸੰਤ ਸੀ, ਕੋਈ ਪਹੁੰਚਿਆ ਬੰਦਾ ਸੀ, ਉਹਨੇ ਕਿਹਾ ਬੱਚਾ ਜਗਾਉਂਦਾ, ਦੇਖੇ ਤਾਂ ਸੀ ਬੱਚਾ ਇਹਨੂੰ ਪਤਾ ਵੀ ਹੈ ਵੀ ਮੋਮਬੱਤੀ ਦਾ ਕੀ ਮਤਲਬ ਹੁੰਦਾ। ਉਹ ਕਹਿੰਦਾ ਵੀ ਬੇਟਾ ਤੈਨੂੰ ਮੈਂ ਇੱਕ ਸਵਾਲ ਪੁੱਛਣਾ। ਉਹ ਕਹਿੰਦਾ ਜੀ ਪੁੱਛੋ। ਕਹਿੰਦੇ ਮੈਨੂੰ ਐਂ ਦੱਸ ਵੀ ਇਹ ਜਿਹੜੀ ਲਾਈਟ ਹੈ ਇਹ ਕਿੱਥੋਂ ਆਈ ਹੈ। ਬੱਚਾ ਕਹਿੰਦਾ ਮੈਨੂੰ ਫੇਰ ਪੁੱਛੋ। ਉਹ ਕਹਿੰਦਾ ਮੈਨੇ ਤੈਨੂੰ ਇਹ ਪੁੱਛਣਾ ਵੀ ਜਿਹੜੀ ਆ ਲਾਈਟ ਤੇਰੇ ਹੱਥ 'ਚ ਦੀਵਾ ਜਗ ਰਿਹਾ ਹੈ, ਲਾਈਟ ਹੈ, ਇਹ ਕਿੱਥੋਂ ਆਈ ਹੈ। ਕਹਿੰਦਾ ਕਿੱਥੋਂ ਆਈ ਹੈ। ਕਹਿੰਦਾ ਹਾਂ। ਕਹਿੰਦਾ ਦੱਸਾਂ। ਕਹਿੰਦਾ ਹਾਂ। ਉਹਨੇ ਦੱਬ ਕੇ ਫੂਕ ਮਾਰਤੀ, ਵਧਾਤੀ। ਕਹਿੰਦਾ ਮੈਂ ਤੁਹਾਨੂੰ ਦੱਸੂੰਗਾ ਕਿੱਥੋਂ ਆਈ ਹੈ, ਪਹਿਲਾਂ ਹੁਣ ਤੁਸੀਂ ਦੱਸੋ ਵੀ ਜਿਹੜੀ ਲਾਈਟ ਹੈ ਗਈ ਕਿੱਥੇ। ਕਹਿੰਦਾ ਦੱਸਣ ਦਾ ਸਾਨ ਆ ਵੀ ਆਈ ਕਿੱਥੋਂ। ਮੈਂ ਜੇ ਹੁਣ ਕੋਈ ਪੁੱਛੇ ਵੀ ਤੂੰ ਕਿੱਥੋਂ ਆਇਆ, ਕਹਿ ਦੂੰ ਮੈਂ ਮਾਂ ਦੇ ਕੁੱਖ ਦੇ ਵਿੱਚੋਂ ਆਇਆ, ਪੇਟ 'ਚੋਂ ਆਇਆ, ਪਰ ਗਿਆ ਕਿੱਥੇ ਮਰ ਕੇ, ਇਹਦੇ ਬਾਰੇ ਤਾਂ ਅੱਜ ਤੱਕ ਕਿਸੇ ਨੂੰ ਨਹੀਂ ਪਤਾ। ਸੋ ਇਸ ਕਰਕੇ ਤਾਂ ਬੁੱਲੇ ਸ਼ਾਹ ਨੇ ਕਿਹਾ ਸੀ ਤੂੰ ਕਿੱਧਰੋਂ ਆਇਆ, ਕਿੱਧਰ ਜਾਣਾ, ਆਪਣਾ ਦੱਸ ਠਿਕਾਣਾ। ਅਸੀਂ ਜਨਮ ਦਾ ਤਾਂ ਸਾਨੂੰ ਪਤਾ ਵੀ ਕੀ ਗੱਲ ਹੈ, ਪਰ ਇਹ ਤਾਂ ਠੀਕ ਹੈ ਵੀ ਜਨਮ ਤੋਂ ਪਹਿਲਾਂ ਅਸੀਂ ਕਿੱਥੇ ਸੀ, ਦੈਟਸ ਏ ਡਿਫਰੈਂਟ ਇਸ਼ੂ, ਡਿਫਰੈਂਟ ਕੋਨਸੈਪਟ ਹੈ, ਡਿਫਰੈਂਟ ਗੱਲਬਾਤ ਹੈ। ਪਰ ਸਾਨੂੰ ਦੇਖੋ ਵੀ ਸਾਨੂੰ ਇਹੀ ਨਹੀਂ ਪਤਾ, ਜਦੋਂ ਸਾਨੂੰ ਇਹਦਾ ਪਤਾ ਵੀ ਕਿੱਥੋਂ ਆਈ ਹੈ ਪਰ ਜਾਣਾ ਕਿੱਥੇ ਹੈ ਇਹਦਾ ਸਾਨੂੰ ਕੋਈ ਕਿਸੇ ਨੂੰ ਨਹੀਂ ਪਤਾ। ਇਹ ਸਿਰਫ ਉਸ ਨੂੰ ਹੀ ਪਤਾ ਲੱਗੂਗਾ ਜਿਹਨੇ ਅੰਦਰੋਂ ਖੁਸ਼ੀ ਪ੍ਰਾਪਤ ਕਰ ਲਈ। ਜੇ ਅਸੀਂ ਕਹੀਏ ਮਰਨ ਤੋਂ ਬਾਅਦ ਸਾਨੂੰ ਮੁਕਤੀ ਮਿਲ ਜੂਗੀ, ਜਿਸ ਨੇ ਜਿਸ ਮਰਨੇ 'ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ 'ਤੇ ਪਾਈਏ ਪੂਰਨ ਪਰਨ ਆਨੰਦ। ਕਿ ਮਰਨ ਤੋਂ ਬਾਅਦ ਕਿਸੇ ਨੂੰ ਨਹੀਂ ਪਤਾ ਲੱਗਦਾ, ਉਹਦਾ ਮਤਲਬ ਜਿਉਂਦੇ ਜੀ, ਜਿੰਨਾ ਚਿਰ ਸਾਡੇ ਸਾਹ ਹੈ ਉਨ੍ਹਾਂ ਚਿਰ ਅਸੀਂ ਅੰਦਰ ਵੜ ਕੇ ਉਸ ਪਰਮਾਤਮਾ ਦੇ ਨਾਲ, ਉਸ ਪਾਵਰ ਦੇ ਨਾਲ, ਉਸ ਜਿਹੜੀ ਰੂਹਾਨੀ ਸ਼ਕਤੀ ਹੈ ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ, ਉਹਦੇ ਨਾਲ ਮਿਲਾਪ ਸਾਨੂੰ ਜਿਉਂਦੇ ਜੀ ਕਰਨਾ ਪਏਗਾ। ਕਿਉਂਕਿ ਇਫ ਯੂ ਗੈਟ ਸਾਲਵੇਸ਼ਨ ਆਫਟਰ ਡੈਥ, ਨੋ ਵਨ ਵੁੱਡ ਨੋ ਵਟ ਹੈਜ਼ ਹੈਪਨ। ਮਰ ਕੇ ਕਿਸੇ ਕੋਈ ਆ ਕੇ ਦੱਸਣ ਗਿਆ, ਮਰ ਕੇ ਕੋਈ ਬੰਦਾ ਅੱਜ ਤੱਕ ਆ ਕੇ ਦੱਸਿਆ ਕਿ ਮੈਂ ਸਵਰਗ 'ਚ ਗਿਆ, ਨਰਕ 'ਚ ਗਿਆ, ਮੈਨੂੰ ਪਰਮਾਤਮਾ ਮਿਲਿਆ ਕਿ ਨਹੀਂ ਮਿਲਿਆ? ਜਿਹਦੇ ਜੀ ਮਰਨਾ ਹੋਊਗਾ ਫਿਰ ਹੀ ਸਾਨੂੰ ਪਤਾ ਲੱਗੂਗਾ, ਕਿਉਂਕਿ ਪਰਮਾਤਮਾ ਦੀ ਸਾਨੂੰ ਪਹਿਚਾਣ ਨਹੀਂ। ਮਨ ਮੰਦਰ ਧਨ ਬੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁਤ ਜਨਮ ਨਾਵਾਂ। ਕਿ ਜਿਹੜੇ ਮੇਰਾ ਮਨ ਹੈ ਉਹੀ ਮੰਦਰ ਹੈ, ਉਹਦੇ ਵਿੱਚ ਹੀ ਪਰਮਾਤਮਾ ਰਹਿੰਦਾ, ਉਹਦੇ ਵਿੱਚ ਹੀ ਸਾਰਾ ਕੁਛ ਹੈ। ਅਤੇ ਜੇ ਅਸੀਂ ਅੰਦਰ ਉਸ ਪਰਮਾਤਮਾ ਨੂੰ ਲੱਭ ਲਿਆ ਫਿਰ ਸਾਨੂੰ ਵਾਰ ਵਾਰ ਆਉਣ ਦੀ ਲੋੜ ਨਹੀਂ ਹੈਗੇ। ਸੋ ਇਹ ਸਾਡੀ ਗੱਲ ਹੈਗੀ ਰੂਹਾਨੀ, ਮਤਲਬ ਸਾਡੀ ਜ਼ਿੰਦਗੀ ਦਾ ਉਦੇਸ਼ ਕੀ ਹੈ ਕਿ ਜਿਉਂਦੇ ਜੀ ਪਰਮਾਤਮਾ ਦੇ ਨਾਲ ਮਿਲਾਪ ਕਰਨਾ, ਆਤਮਾ ਦੇ ਨਾਲ ਪਰਮਾਤਮਾ ਦਾ ਮਿਲਾਪ ਹੋ ਜੇ। ਅਤੇ ਸਾਨੂੰ, ਮੈਂ ਇਹ ਨਹੀਂ ਕਹਿੰਦਾ ਵੀ ਘਰ ਬਾਰ ਛੱਡੋ, ਜੰਗਲਾਂ ਪਹਾੜਾਂ 'ਚ ਰਹੋ, ਬਿਲਕੁਲ ਨਹੀਂ। ਆਪਣੇ ਬੱਚਿਆਂ 'ਚ ਰਹੋ, ਪਰਿਵਾਰ 'ਚ ਰਹੋ, ਕੰਮ ਕਰੋ, ਆਪਣੀ ਮਿਹਨਤ ਕਰੋ, ਹੱਕ ਹਲਾਲ ਦੀ ਕਮਾਈ ਕਰੋ, ਕੁਛ ਐਥੀਕਲ ਗੱਲਾਂ ਨੇ ਉਹ ਵੀ ਕਰੋ, ਸਾਰੀਆਂ ਐਥਿਕਸ ਦੇ ਉੱਤੇ ਕਰੋ, ਹੇਰਾ ਫੇਰੀਆਂ ਕਰਨੀਆਂ ਬੰਦ ਕਰਾਓ, ਕਾਮ ਹੈ ਬੱਚੇ ਜੰਮ ਲੈ, ਦੈਟਸ ਐਨ ਆਫ। ਹੁਣ ਇੱਧਰ ਉੱਧਰ ਜਿਹੜੀ ਨਿਗਾਹ ਰੱਖਣੀ, ਪੁੱਠੀਆਂ ਰੱਖਣੀਆਂ, ਕਈ ਵਾਰੀ ਸਾਨੂੰ ਐਵੇਂ ਹੀ ਸ਼ੱਕ ਹੁੰਦਾ, ਜੇ ਅਸੀਂ ਹੁਣ ਬੱਚਿਆਂ ਨੂੰ ਬੱਚੇ ਤਰੀਕੇ ਨਾਲ ਕਰੀਏ, ਤੁਸੀਂ ਜੋ ਮਰਜ਼ੀ, ਤੁਹਾਨੂੰ ਕੋਈ ਖਤਰਾ ਹੀ ਨਹੀਂ ਹੈ, ਤੁਸੀਂ ਪਿਆਰ ਨਾਲ, ਤੁਹਾਡੀ ਰਿਸਪੈਕਟ ਵੀ ਹੋਊਗੀ ਜੇ ਕੋਈ ਚੰਗੇ ਕੰਮ ਕਰੋਗੇ। ਕੱਲ੍ਹ ਨੂੰ ਜਦੋਂ ਡੱਬੇ 'ਚ ਬੰਦ ਹੋਣਾ ਤਾਂ ਬੰਦੇ ਇਸੇ ਕਰਕੇ ਹੀ ਹੈ ਨਾ, ਅੱਖਾਂ 'ਚ ਹੰਝੂ ਆਉਂਦੇ ਨੇ, ਉਹਨਾਂ ਨੂੰ ਦੀਆਂ ਗੱਲਾਂ ਯਾਦ ਆਉਂਦੀਆਂ ਨੇ ਕਿ ਬੰਦਾ ਚੰਗਾ ਸੀ ਕਿ ਮਾੜਾ ਸੀਗਾ। ਸੋ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਸਾਨੂੰ ਅੰਦਰੋਂ ਹੀ ਖੁਸ਼ੀ ਪ੍ਰਾਪਤ ਕਰਨੀ ਚਾਹੀਦੀ ਹੈ। ਜਦੋਂ ਅਸੀਂ ਅੰਦਰੋਂ ਖੁਸ਼ੀ ਪ੍ਰਾਪਤ ਕਰਾਂਗੇ, ਖੁਸ਼ੀ ਕਿੱਥੋਂ ਹੈ, ਖੁਸ਼ੀ ਦੇਣ ਵਾਲਾ ਪਰਮਾਤਮਾ ਹੈ। ਸੋ ਇਸ ਕਰਕੇ ਜਦੋਂ ਵੀ ਕਿਸੇ ਨੇ ਪਰਮਾਤਮਾ ਨੂੰ ਲੱਭਿਆ, ਉਹ ਅੰਦਰੋਂ ਲੱਭਿਆ। ਬੁੱਲੇ ਸ਼ਾਹ ਨੇ ਤਾਂਹੀਓ ਤਾਂ ਕਿਹਾ ਸੀ, ਬੁੱਲਿਆ ਸ਼ੌ ਅਸਾਂ ਤੋਂ ਵੱਖ ਨਹੀਂ, ਸ਼ੌ ਦਾ ਮਤਲਬ ਹੈ ਪਰਮਾਤਮਾ, ਬੁੱਲਿਆ ਸ਼ੌ ਅਸਾਂ ਤੋਂ ਵੱਖ ਨਹੀਂ, ਬਿਨ ਸ਼ੌ ਤੋਂ ਦੂਜਾ ਕੱਖ ਨਹੀਂ। ਉਸ ਪਰਮਾਤਮਾ ਤੋਂ ਬਿਨਾਂ ਇਸ ਕੁੱਲ ਕਾਇਨਾਤ ਦੇ ਵਿੱਚ ਹੋਰ ਕੁਛ ਵੀ ਨਹੀਂ ਹੈ। ਬੁੱਲਿਆ ਸ਼ੌ ਅਸਾਂ ਤੋਂ ਵੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ, ਤਾਂਹੀਓ ਜਾਨ ਜੁਦਾਈਆਂ ਸਹਿੰਦੀ ਹੈ। ਅਸੀਂ ਪਰਮਾਤਮਾ ਨੂੰ ਦੇਖ ਨਹੀਂ ਸਕਦੇ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀਆਂ ਬਾਹਰਲੀਆਂ ਅੱਖਾਂ ਨੇ ਇਹਨਾਂ ਨਾਲ ਦੇਖੀਏ, ਇਹਨਾਂ ਦੀ ਜਿਹੜੀ ਦਾਇਰਾ ਹੈ ਉਹ ਲਿਮਿਟਡ ਹੈ, ਇਹ ਅੱਖਾਂ ਨਾਲ ਅਸੀਂ ਕਦੇ ਨਹੀਂ ਦੇਖ ਸਕਦੇ, ਨਾ ਹੀ ਅਸੀਂ ਉਹ ਆਵਾਜ਼ ਨੂੰ, ਰੂਹਾਨੀ ਆਵਾਜ਼ ਨੂੰ ਇਹਨਾਂ ਕੰਨਾਂ ਨਾਲ ਸੁਣ ਸਕਦੇ ਹਾਂ, ਅਤੇ ਨਾ ਹੀ ਸਾਡੇ ਪੈਰ ਜਿੰਨੇ ਮਰਜ਼ੀ ਭੱਜ ਲਈਏ, ਜਿੱਥੇ ਮਰਜ਼ੀ ਚਲੇ ਜਾਈਏ ਉੱਥੇ ਨਹੀਂ ਜਾ ਸਕਦੇ। ਉੱਥੇ ਬਿਨਾਂ ਪੈਰਾਂ ਤੋਂ, ਬਿਨਾਂ ਹੱਥਾਂ ਤੋਂ, ਬਿਨਾਂ ਕੰਨਾਂ ਤੋਂ, ਬਿਨਾਂ ਅੱਖਾਂ ਤੋਂ ਅੰਦਰ ਵੜ ਕੇ ਹੀ ਤੁਹਾਨੂੰ ਉਸ ਪਰਮਾਤਮਾ ਦੇ ਦੀਦਾਰ ਹੋਣਗੇ। ਹੈਂਜੀ, ਅਤੇ ਇਸ ਕਰਕੇ ਬਾਹਰ ਜਿੰਨਾ ਮਰਜ਼ੀ ਤੁਸੀਂ ਕਹੀ ਚੱਲੋ ਕਿ ਰੱਬ ਦਾ ਨਾਂ ਲਈ ਚੱਲੋ, ਕਿਤਾਬਾਂ ਪੜ੍ਹੋ, ਕਿਤਾਬਾਂ ਪੜ੍ਹਨੀਆਂ ਬਹੁਤ ਵਧੀਆ ਗੱਲ ਹੈ ਕਿਉਂਕਿ ਉੱਥੇ ਸਾਨੂੰ ਸਿਕਸ਼ਾ ਮਿਲਦੀ ਹੈ, ਪਰ ਜਿਹੜੀ ਅਸਲੀ ਸਿਕਸ਼ਾ ਹੈ ਉਹ ਅੰਦਰੋਂ ਮਿਲਣੀ ਹੈ। ਮੈਨੂੰ ਯਾਦ ਹੈ ਰੂਮੀ ਇੱਕ ਸੂਫੀ ਫਕੀਰ ਹੋਏ ਨੇ, ਉਹਨਾਂ ਦੀਆਂ ਬੜੀਆਂ ਨਜ਼ਮਾਂ ਲਿਖੀਆਂ ਹੋਈਆਂ ਨੇ, ਰੂਹਾਨੀ ਗੱਲਾਂ ਬੜੀਆਂ ਡੂੰਘੀਆਂ ਲਿਖੀਆਂ ਨੇ। ਹਾਂਜੀ, ਉਹਨਾਂ ਦੇ ਗੁਰੂ ਸੀਗੇ ਸਮਝ ਤਰਵੇਸ। ਮੈਂ ਤੁਹਾਨੂੰ ਉਹਨਾਂ ਦੀ ਛੋਟੀ ਜਿਹੀ ਗੱਲ ਦੱਸਣਾ ਕਿ ਰੂਮੀ ਸਾਹਿਬ ਦਰਿਆ ਦੇ ਕਿਨਾਰੇ ਬੈਠੇ ਆਪਣੀ ਕਵਿਤਾ ਲਿਖ ਰਹੇ ਸੀ, ਆਪਣੀ ਰਚਨਾ ਲਿਖ ਰਹੇ ਸੀ, ਲਿਖਦੇ ਲਿਖਦੇ। ਉਦੋਂ ਪਹਿਲੀ ਗੱਲ ਤਾਂ ਇਹ ਵੀ ਉਦੋਂ ਲਿਖਦੇ ਹੁੰਦੇ ਸੀ ਨਾ, ਹੁਣ ਅੱਜ ਵਾਂਗੂ ਕੰਪਿਊਟਰ ਨਹੀਂ ਸੀਗੇ ਵੀ ਪੱਕੀ ਹੈ, ਉਦੋਂ ਕੱਚੀ ਸ਼ਾਹੀ ਹੁੰਦੀ ਸੀਗੀ, ਅਤੇ ਲਿਖੀ ਜਾ ਰਹੇ ਸੀ ਕਲਮ ਦੇ ਨਾਲ, ਅੱਗੇ ਜਾ ਕੇ ਇੱਕ ਤੁਕ ਦੇ ਉੱਤੇ ਫਸ ਗਏ ਵੀ ਕੀ ਲਿਖਾਂ। ਉਹ ਹਾਲੇ ਸੋਚ ਹੀ ਰਹੇ ਸੀ, ਇੰਨੇ ਨੂੰ ਇੱਕ ਫਕੀਰ ਆਇਆ, ਉਹਦੇ ਬਾਲ ਬੂਲਾਂ ਦੇ ਵਿੱਚ ਲਟਾਂ ਜਿਹੀਆਂ ਜਟਾਂ ਜਿਹੀਆਂ ਬਣੀਆਂ ਹੋਈਆਂ ਸੀ। ਉਹਨੇ ਕਿਹਾ ਵੀ ਕਮਲਾ ਮਸਤ, ਰੂਮੀ ਨੇ ਸੋਚਿਆ ਵੀ ਇਹ ਮਸਤ ਬੰਦਾ ਹੈ, ਕਮਲਾ ਦਾ ਹੀ ਲੱਗਦਾ। ਅਤੇ ਉਹਨੂੰ ਕਹਿੰਦਾ ਵੀ ਇਹ ਕੀ ਲਿਖਦਾ, ਕਹਿੰਦਾ ਮੈਂ ਕਲਾਮ ਲਿਖ ਰਿਹਾ ਸੀਗਾ ਅਤੇ ਮੈਂ ਹੁਣ ਗੱਲ ਭੁੱਲ ਗਿਆ। ਉਹ ਕਹਿੰਦਾ ਅੱਛਾ, ਆਹ ਕੀ ਆ? ਕਹਿੰਦਾ ਕਿਤਾਬਾਂ ਇੰਨੀਆਂ ਬੜੀਆਂ ਮੈਂ ਲਿਖੀਆਂ। ਉਹਨੇ ਚੱਕਿਆ, ਕਹਿੰਦਾ ਦੇਖਾਂ, ਦੇਖ ਕੇ ਉਹਦੀਆਂ ਕਿਤਾਬਾਂ ਜਿਹੜੀਆਂ ਲਿਖੀਆਂ ਸੀ ਚੱਕ ਕੇ ਦਰਿਆ 'ਚ ਮਾਰੀਆਂ ਵਗਾ ਕੇ। ਰੂਮੀ ਨੂੰ ਬਹੁਤ ਗੁੱਸਾ ਆਇਆ, ਨਾਲੇ ਉਹਨੂੰ ਪਤਾ ਸੀ ਕੱਚੀ ਸ਼ਾਹੀ ਹੈ ਤਾਂ ਸਾਰਾ ਕੁਛ ਅੱਜ ਵਾਲਾ ਕੰਮ ਤਾਂ ਹੈ ਨਹੀਂ ਕੰਪਿਊਟਰ ਵਾਲਾ, ਵੀ ਜੇ ਪਾਣੀ 'ਚੋਂ ਨਿਕਲਿਆ ਫਿਰ ਵੀ ਠੀਕ ਠਾਕ ਰਹੂਗਾ। ਉਹ ਸ਼ਾਹੀ ਜਿਹੜੀ ਸੀਗੀ ਉਹ ਪਾਣੀ ਦੇ ਨਾਲ ਲਾ ਕੇ ਸਾਰੀ ਖਤਮ ਹੋ ਗਈ। ਅਤੇ ਜਦੋਂ ਖਤਮ ਹੋ ਗਈ, ਮੈਂ ਤੁਹਾਨੂੰ ਸੋਰੀ ਗੱਲ ਭੁੱਲ ਗਿਆ ਕਿਉਂਕਿ ਚੱਲਦੇ ਮੈਂ ਪ੍ਰੋਗਰਾਮ 'ਚ ਦੱਸ ਰਿਹਾ। ਜਦੋਂ ਉਹਨੇ ਪੁੱਛਿਆ ਵੀ ਕੀ ਲਿਖ ਰਿਹਾ, ਉਹ ਕਹਿੰਦਾ ਕਲਾਮ ਲਿਖ ਰਿਹਾ। ਕਹਿੰਦਾ ਅੱਛਾ ਕਲਾਮ ਲਿਖ ਰਿਹਾ, ਕਹਿੰਦਾ ਤੈਨੂੰ ਕੀ ਪਤਾ ਹੈ? ਰੂਮੀ ਕਹਿੰਦਾ ਤੈਨੂੰ ਕੀ ਪਤਾ? ਕਹਿੰਦਾ ਇਹ ਜਿਹੜੀ ਕਿਤਾਬੀ ਇਲਮ ਹੈ ਤੈਨੂੰ ਨਹੀਂ ਪਤਾ ਇਹਦਾ ਕੀ ਹੁੰਦਾ ਮਤਲਬ? ਕਹਿੰਦਾ ਅੱਛਾ ਕਿਤਾਬੀ ਇਲਮ ਦਾ ਕੋਈ ਗਿਆ, ਮੈਨੂੰ ਪਤਾ ਨਹੀਂ। ਕਹਿੰਦਾ ਉਹਨੇ ਚੱਕ ਕੇ ਫਿਰ ਕਿਤਾਬਾਂ ਮਾਰੀਆਂ ਉਹਦੇ ਦਰਿਆ 'ਚ, ਤਾਂ ਉਹਨੂੰ ਗੁੱਸਾ ਆ ਗਿਆ ਰੂਮੀ ਨੂੰ। ਜਦੋਂ ਰੂਮੀ ਨਾਲ ਕਹਿੰਦਾ ਤੂੰ ਆਹ ਕੀ ਕੀਤਾ ਮੇਰੀ ਸਾਰੀ ਜ਼ਿੰਦਗੀ ਦੀ ਮਿਹਨਤ ਨੂੰ ਪਾਣੀ ਦਾ, ਤੂੰ ਕਮਲੇ ਦਾ ਕਮਲਾ ਰਿਹਾ, ਤੂੰ ਬੇਵਕੂਫੀ ਹੈ, ਤੂੰ ਚੱਕ ਕੇ ਸਿੱਟਤੀ ਗੱਲ, ਤੈਨੂੰ ਕੀ ਕਹਿੰਦਾ ਕਿਤਾਬੀ ਇਲਮ ਦਾ ਪਤਾ? ਉਹ ਕਹਿੰਦਾ ਅੱਛਾ। ਕਹਿੰਦਾ ਚੱਲ ਠੀਕ ਹੈ। ਉਹ ਦਰਿਆ ਦੇ ਕਿਨਾਰੇ ਗਿਆ, ਅੱਖਾਂ ਮੀਚੀਆਂ, ਕਿਤਾਬ ਕੱਢ ਕੇ ਫੜਾਤੀ, ਕਿਤਾਬ ਸੁੱਕੀ ਦੀ ਸੁੱਕੀ ਉਸੇ ਤਰ੍ਹਾਂ ਹੀ ਜੋ ਲਿਖਿਆ ਸੀ। ਰੂਮੀ ਬੜਾ ਹੈਰਾਨ ਹੋਇਆ ਵੀ ਇਹ ਕੀ ਗੱਲ, ਪਾਣੀ 'ਚ ਮੇਰੀ ਸਿਆਹੀ ਵੀ ਨਹੀਂ ਸੁੱਕੀ ਦੀ ਸੁੱਕੀ ਉਸੇ ਤਰ੍ਹਾਂ ਪਈ ਹੈ। ਉਹ ਕਹਿੰਦਾ ਵੀ ਇਹ ਕਿਵੇਂ ਹੋ ਗਿਆ, ਤੂੰ ਅਜਿਹਾ ਕਿਹੜਾ ਮੰਤਰ ਪੜ੍ਹਿਆ ਜਿਹਦੇ ਕਰਕੇ ਮੇਰੀ ਜਿਹੜੀ ਸਿਆਹੀ ਆ ਉਹ ਗਿੱਲੀ ਸੀਗੀ, ਉਹ ਕੱਚੀ ਸਿਆਹੀ ਸੀ, ਉਹ ਘੁਲੀ ਨਹੀਂ ਹੈ, ਲੈ ਉਸੇ ਤਰ੍ਹਾਂ ਤੂੰ ਫੜਾਤੀ। ਕਹਿੰਦਾ ਇਹਨੂੰ ਇਹ ਜਿਹੜਾ ਇਲਮ ਹੈ ਨਾ ਤੇਰਾ ਕਿਤਾਬੀ ਇਲਮ ਨਹੀਂ ਹੈ, ਇਹ ਰੂਹਾਨੀ ਇਲਮ ਹੈ। ਸੋ ਰੂਹਾਨੀ ਇਲਮ ਅਤੇ ਕਿਤਾਬੀ ਇਲਮ ਦੇ ਵਿੱਚ ਦੋ ਫਰਕ ਹੈ। ਇਸੇ ਕਰਕੇ ਰੂਮੀ ਨੂੰ ਉਸ ਨੂੰ ਸਮਝ ਤਰਵੇਜ਼ ਨੂੰ ਆਪਣਾ ਗੁਰੂ ਬਣਾਇਆ ਸੀਗਾ ਵੀ ਇਹ ਅੰਦਰ ਦਾ ਵਾਕਫਕਾਰ ਹੈ, ਕੋਈ ਖਾਸ ਮੁੱਲ ਹੈ। ਸੋ ਸਾਨੂੰ ਜਿੱਥੇ ਦੁਨੀਆਂ ਦਾ ਗਿਆਨ ਹੋਣ ਦੀ ਲੋੜ ਹੈ, ਉੱਥੇ ਸਾਨੂੰ ਅੰਦਰ ਮਿਹਨਤ ਕਰਨ ਦੀ ਲੋੜ ਹੈ। ਅੱਖਾਂ ਵਿੱਚੋਂ ਬੈਠੋ, ਜਿਸ ਤਰ੍ਹਾਂ ਮਰਜ਼ੀ ਜੋ ਮਰਜ਼ੀ ਨਾ ਲਓ, ਉਹਦੇ ਨਾਲ ਵੀ ਮਿਲੋ, ਕਿਉਂਕਿ ਅਲਟੀਮੇਟਲੀ ਸਾਡਾ ਸਰੀਰ ਤਾਂ ਇੱਥੇ ਹੀ ਰਹਿ ਜਾਣਾ, ਜਿਹੜੀ ਚੀਜ਼ ਛੋਟੀ ਜਿਹੀ ਨਿਕਲਣੀ ਜਿਹੜੀ ਅੱਜ ਤੱਕ ਭੇਜ ਨਹੀਂ ਪਾਇਆ ਉਹ ਆਤਮਾ ਹੈ। ਸੋ ਆਤਮਾ ਜਿਹੜੀ ਹੈ ਉਹਨੂੰ ਉਹਦੀ ਜਿਹੜੀ ਪਿਆਸ ਹੈ, ਜਿਵੇਂ ਸਵਾਤੀ ਬੂੰਦ ਜਿਹੜੀ ਉਹ ਚਾਤ੍ਰਿਕ ਹੁੰਦਾ, ਉਹ ਪਿਉਂ ਪਿਉਂ ਕਰਦਾ ਉੱਪਰਲੀ ਬੂੰਦ ਨੂੰ ਤਰਸਣ ਲਈ, ਇਸੇ ਤਰੀਕੇ ਸਾਡੀ ਆਤਮਾ ਵੀ ਪਰਮਾਤਮਾ ਨਾਲ ਮਿਲਾਪ ਕਰਨਾ ਚਾਹੁੰਦੀ ਹੈ। ਸੋ ਸਾਨੂੰ ਹਮੇਸ਼ਾ ਅੰਦਰ ਬਣਨ ਦੀ ਲੋੜ ਹੈ। ਸੋ ਨਾਓ ਆਈ ਵਿਲ ਰਿਕੁਐਸਟ ਆਵਰ ਲੇਡੀ, ਆਨਰੇਬਲ ਲੇਡੀ, ਬਿਕਾਜ਼ ਸ਼ੀ ਕਾਂਟ ਸਪੀਕ ਪੰਜਾਬੀ ਔਰ ਹਿੰਦੀ, ਸੋ ਲੈਟ ਅਸ ਪਲੇ ਸਮ ਸੌਂਗ।
ਭਟਕ ਗਈ ਹੈ ਦਿਸ਼ਾਏ,
ਵੈਲਕਮ ਬੈਕ। ਜਿਸ ਤਰ੍ਹਾਂ ਕਿ ਅਸੀਂ ਇਸ ਤੋਂ ਪਹਿਲਾਂ ਡਿਸਕਸ ਕਰ ਰਹੇ ਸੀਗੇ, ਕੋਸ਼ਿਸ਼ ਕੀਤੀ ਸਮਝਾਉਣ ਦੀ ਹਲਕੇ ਫੁਲਕੇ ਢੰਗ ਦੇ ਨਾਲ, ਕਿ ਪਹਿਲਾਂ ਤਾਂ ਮੈਂ ਗੱਲ ਕੀਤੀ ਸੀਗੀ ਕਰੋਨਾ ਵਾਇਰਸ ਕਿਉਂ ਆਇਆ, ਕਰੋਨਾ ਮੈਂ ਆਪਣੇ ਢੰਗ ਨਾਲ ਸਹੀ ਕਰੋਨਾ ਜਿਹੜੀ ਹੈ ਕਰੋਨਾ ਤੋਂ ਜਿਹੜੀ ਹੈਗੀ ਵੀ ਜਦੋਂ ਅਸੀਂ ਦਇਆ ਭਾਵ ਸਾਡੇ 'ਚ ਖਤਮ ਹੋ ਗਿਆ, ਪਿਆਰ ਖਤਮ ਹੋ ਗਿਆ ਅਤੇ ਉਹ ਖਤਮ ਹੋ ਰਹੀ ਹੈ, ਕਰੋਨਾ ਆ ਗਿਆ, ਵਾਇਰਸ ਆ ਗਈ। ਸੋ ਜਦੋਂ ਅਸੀਂ ਪੁੱਠੇ ਕੰਮ ਕਰਦੇ ਹਾਂ, ਬੁਰੇ ਕਰਮ ਕਰਦੇ ਹਾਂ, ਰੱਬ ਤੋਂ ਦੂਰ ਹੋਈ ਜਾਂਦੇ ਹਾਂ, ਸੋ ਉਦੋਂ ਸਾਨੂੰ ਪ੍ਰੋਬਲਮ ਹੁੰਦੀ ਹੈ। ਰੱਬ ਦੇ ਵਿੱਚ ਵੀ ਕੀ ਆ, ਹੁਣ ਅਸੀਂ ਬਗਲੇ ਭਗਤ ਬਣ ਗਏ, ਰੱਬ ਦਾ ਨਾਮ ਲੈ ਕੇ ਬਥੇਰੀਆਂ ਲੁੱਟਾਂ ਖੂਹਾਂ ਕਰਦੇ ਹਾਂ। ਸੰਤ ਮਹਾਤਮਾ ਜਿੰਨੇ ਵੀ ਨੇ ਉਹ ਰੱਬ ਰੱਬ ਤਾਂ ਕਰੀ ਜਾਂਦੇ ਨੇ, ਪਰ ਉਹ ਆਪ ਦੇਖਦੇ ਨਹੀਂ। ਜਿਹੜੀ ਗੱਲ ਉਹ ਅੱਜ ਕਹਿ ਰਹੇ ਨੇ, 10 ਦਿਨਾਂ ਨੂੰ ਉਹਦੇ ਉਲਟ ਗੱਲ ਕਰ ਰਹੇ ਹੁੰਦੇ ਨੇ, ਹਾਂਜੀ। ਸੋ ਇਸ ਕਰਕੇ ਉਹ ਵੀ ਠੱਗ ਨੇ। ਸੋ ਪਰਮਾਤਮਾ ਦਾ ਜਾਨੀ ਜਾਣਾ, ਉਹ ਇੱਕ ਕੁੱਲ ਮਾਲਕ ਹੈ, ਉਹਨੂੰ ਪਤਾ ਵੀ ਕੌਣ ਬੰਦਾ ਅੰਦਰੋਂ ਕੀ ਕਰ ਰਿਹਾ, ਕਿਸ ਤਰ੍ਹਾਂ ਲੋਕਾਂ ਨੂੰ ਲੁੱਟ ਰਿਹਾ, ਕਿਸ ਤਰ੍ਹਾਂ ਫਰੇਬ ਕਰ ਰਿਹਾ, ਕਿਸ ਤਰ੍ਹਾਂ ਉਹਦੇ ਕਹਿਣੀ ਅਤੇ ਕਰਨੀ 'ਚ ਫਰਕ ਹੈ, ਕਿੰਨੀਆਂ ਵਧੀਆ ਗੱਲਾਂ ਕਰਦਾ, ਗੱਲਾਂ ਉਹਦੇ ਉਲਟ ਕਰ ਰਿਹਾ। ਸੋ ਇਸ ਕਰਕੇ ਲੋਕਾਂ ਨੂੰ ਤਾਂ ਤੁਸੀਂ ਮੂਰਖ ਬਣਾ ਸਕਦੇ ਹੋ, ਪਰ ਉਸ ਪਰਮਾਤਮਾ ਨੂੰ ਤੁਸੀਂ ਮੂਰਖ ਨਹੀਂ ਬਣਾ ਸਕਦੇ। ਸੋ ਇਸ ਹੁਣ ਥੋੜ੍ਹੇ ਜਿਹੇ ਸੈਗਮੈਂਟ ਦੇ ਵਿੱਚ, ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ, ਵੀ ਵਿਲ ਟਰਾਈ ਟੂ ਡਿਸਕਸ ਦਾ ਕੋਨਸੈਪਟ ਆਫ ਗੋਡ, ਕਿ ਵਟ ਆਰ ਦਾ ਪਰੂਫ ਫਾਰ ਦਾ ਐਗਜ਼ਿਸਟੈਂਸ ਆਫ ਗੋਡ, ਪਰਮਾਤਮਾ ਜੇ ਹੈਗਾ ਤਾਂ ਉਹਦੇ ਕੀ ਪਰੂਫ ਨੇ। ਸੋ ਪਹਿਲੀ ਗੱਲ, ਪਰਮਾਤਮਾ ਹੈਗਾ ਕਿ ਨਹੀਂ ਹੈਗਾ, ਦੋ ਹੀ ਲੋਕਾਂ ਦੇ ਵਿਸ਼ਵਾਸ ਨੇ। ਇੱਕ ਤਾਂ ਇਹ ਕਹਿੰਦੇ ਨੇ ਪਰਮਾਤਮਾ ਨਾਂ ਦੀ ਕੋਈ ਚੀਜ਼ ਨਹੀਂ, ਇਹ ਸਾਰੀ ਜਿਹੜੀ ਦੁਨੀਆ ਹੈ ਇਲੈਕਟ੍ਰੋਨਸ ਐਂਡ ਪ੍ਰੋਟੋਨ ਜਾਂ ਐਟਮਸ ਤੋਂ ਪੈਦਾ ਹੋਈ ਹੋਈ ਹੈ, ਕੁਦਰਤ ਨੇ ਪੈਦਾ ਕੀਤਾ, ਆਪਣੇ ਆਪ ਚੱਲ ਰਿਹਾ, ਪਰਮਾਤਮਾ ਨਾਂ ਦੀ ਕੋਈ ਚੀਜ਼ ਨਹੀਂ। ਪਰ ਪਰਮਾਤਮਾ ਦੇ ਸਾਨੂੰ ਕੋਨਸੈਪਟ ਨੂੰ ਸਮਝਣਾ ਪਊਗਾ ਕਿ ਪਰਮਾਤਮਾ ਕਹਿੰਦੇ ਕਿਹਨੂੰ ਨੇ। ਦੇਖੋ, ਮੈਂ ਆਪਣੀ ਬੁੱਕ ਦੇ ਵਿੱਚ ਵੀ ਲਿਖਿਆ, ਜਿਹੜੀ ਕਿ ਅਮੈਰੀਕਾ 'ਚ ਪਬਲਿਸ਼ ਹੋਈ ਸੀਗੀ, ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਮੈਂ ਖੁਦ ਆਪਣੇ ਬਾਰੇ ਲਿਖਿਆ ਕਿ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤਾਂ ਸਾਡੇ ਮਾਂ ਬਾਪ ਸਾਨੂੰ ਰਾਮਲੀਲਾ ਸ਼ਹਿਰਾਂ ਦੇ ਵਿੱਚ ਹੁੰਦੀ ਸੀ, ਦੁਸ਼ਹਿਰੇ ਦੇ ਨੇੜੇ ਉਹ ਲੈ ਜਾਂਦੇ ਸੀਗੇ, ਅਸੀਂ ਕੰਬਲ ਦੀ ਬੁੱਕਲ ਮਾਰ ਕੇ ਜਦੋਂ ਮੂੰਗਫਲੀਆਂ ਖਾਂਦੇ ਸਾਨੂੰ ਲੈ ਆਉਂਦੇ ਸੀਗੇ, ਅਤੇ ਅਸੀਂ ਉਹ ਰਾਮਚੰਦਰ ਆਉਂਦੇ ਸੀਗੇ, ਰਾਵਣ ਆਉਂਦਾ ਸੀ, ਇੱਕ ਲਕਸ਼ਮਣ ਜੀ ਆਉਂਦੇ, ਸੀਤਾ ਆਉਂਦੇ ਸੀਗੇ, ਅਤੇ ਅਸੀਂ ਸੋਚਦੇ ਸੀ ਵੀ ਰਾਮਚੰਦਰ ਜਿਹੜਾ ਹੈਗਾ ਪਰਮਾਤਮਾ ਨੇ ਕੁੱਲ ਕਾਇਨਾਤ ਪੈਦਾ ਕੀਤੀ ਹੈ। ਸੋ ਮੇਰੇ ਦਿਮਾਗ ਦੇ ਵਿੱਚ ਇਹ ਪੱਕਾ ਸੀਗਾ ਵੀ ਜਿਹੜਾ ਬੰਦਾ ਤੀਰ ਕਮਾਨ ਦੇ ਨਾਲ ਕਿੰਨੇ ਕਿੰਨੇ ਰਾਕਸ਼ਸਾਂ ਨੂੰ ਮਾਰ ਦਿੰਦਾ ਉਹ ਰਾਮਚੰਦਰ ਆ, ਉਹੀ ਰੱਬ ਹੈ। ਅਤੇ ਇਸੇ ਤਰ੍ਹਾਂ ਹੀ ਗਰਮੀਆਂ 'ਚ ਜਦੋਂ ਮਥੁਰਾ ਬਿੰਦਰਾਵਨ ਤੋਂ ਰਾਸ ਪਾਉਣ ਆਉਂਦੇ ਸੀ ਕ੍ਰਿਸ਼ਨ ਜੀ ਦੀਆਂ ਰਾਮਲੀਲਾ ਦੀਆਂ, ਉਹ ਕੀ ਸੀਗੀਆਂ, ਕਠਪੁਤਲੀਆਂ ਹੁੰਦੀਆਂ ਸੀਗੀਆਂ, ਉਹਦੇ ਪਿੱਛੇ ਉਹ ਤਾਰ ਹੁੰਦੀ ਸੀ, ਉਹਦੇ ਨਾਲ ਨਚਾਉਂਦੇ ਸੀਗੇ, ਅਤੇ ਸਾਨੂੰ ਲੱਗਦਾ ਸੀ ਵੀ ਇਹੀ ਰੱਬ ਆ ਕ੍ਰਿਸ਼ਨ ਜੀ ਨੇ। ਫਿਰ ਵੱਡੇ ਹੋ ਗਏ, ਗੁਰਦੁਆਰਾ ਸਾਹਿਬ ਜਾਣਨਾ ਸ਼ੁਰੂ ਕਰਤਾ, ਉੱਥੇ ਪਤਾ ਲੱਗਿਆ ਵੀ ਗੁਰੂ ਨਾਨਕ ਸਾਹਿਬ ਆਏ ਨੇ, 10 ਗੁਰੂ ਸਾਹਿਬਾਨ ਨੇ, ਇਹ ਰੱਬ ਨੇ। ਫਿਰ ਥੋੜ੍ਹਾ ਜਿਹੀ ਹੋਰ ਜਦੋਂ PhD ਕਰਨ ਲੱਗੇ ਤਾਂ ਪਤਾ ਲੱਗਿਆ ਵੀ ਜੀਸਸ ਕ੍ਰਾਈਸਟ ਵੀ ਆਏ ਨੇ, ਫਿਰ ਤੁੰਗ ਮਾਊਜ਼ੇ ਤੁੰਗ ਵੀ ਆਏ ਨੇ ਜਾਂ ਤਾਊ ਵੀ ਆਏ ਨੇ, ਅਤੇ ਇਸੇ ਤਰ੍ਹਾਂ ਹੀ ਹੋਰ ਆਏ ਨੇ। ਫਿਰ ਸਾਡੇ ਦਿਲ ਕਨਫਿਊਜ਼ਨ ਹੋ ਗਈ ਵੀ ਰੱਬ ਹੈ ਕੀ, ਰੱਬ ਕੀ ਹੈ। ਸਾਡੇ ਦਿਮਾਗ 'ਚ ਇਹ ਸੀਗਾ ਵੀ ਰੱਬ ਇੱਕ ਬਹੁਤ ਵੱਡੀ ਤਾਕਤ ਵਾਲਾ ਵੱਡਾ ਸਾਰਾ ਆਦਮੀ ਹੋਊਗਾ, ਜਿਹਦੇ ਹੱਥ 'ਚ ਜਾਂ ਗੱਦਾ ਫੜਿਆ ਹੋਊਗਾ ਜਾਂ ਤੀਰ ਕਮਾਨ ਹੋਊਗਾ ਜਾਂ ਸੁਦਰਸ਼ਨ ਚੱਕਰ ਹੋਊਗਾ, ਅਤੇ ਉਹ ਜ਼ਿਆਦਾ ਪਾਣੀ 'ਚ ਲੁਕਿਆ ਹੋਇਆ ਜਾਂ ਫਿਰ ਵੱਡੇ ਸਾਰੇ ਉੱਚੇ ਪਰਬਤ ਦੇ ਵਿੱਚ ਹੈ, ਹਾਂਜੀ, ਜਾਂ ਕੋਈ ਅਸਮਾਨਾਂ ਦੇ ਪਿੱਛੇ ਲੁਕਿਆ ਹੋਇਆ, ਇਹ ਕੋਨਸੈਪਟ ਸੀਗਾ। ਜਾਂ ਅਸੀਂ ਸੋਚਦੇ ਸੀਗੇ ਵੀ ਰਾਮਚੰਦਰ ਨੇ, ਗੁਰੂ ਨਾਨਕ ਸਾਹਿਬ ਨੇ, ਜੀਸਸ ਕ੍ਰਾਈਸਟ ਹੈ, ਮੁਹੰਮਦ ਸਾਹਿਬ ਨੇ, ਅੱਲਾ, ਇਹੀ ਪਰਮਾਤਮਾ। ਪਰ ਜਿਉਂ ਜਿਉਂ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ, ਰਿਸਰਚ ਕੀਤੀ, ਅਸੀਂ ਦੇਖਿਆ ਵੀ ਇਹ ਤਾਂ ਨਾਂ ਹੈ, ਜਿਵੇਂ ਹਰੀ ਕੇ 1000 ਨਾਮ, ਲੱਖ ਨਾਮ, ਕਿਸ਼ਨ ਕੇ, ਕੇਸ਼ੋ ਕੇ 1 ਕਰੋੜ ਨਾਮ, ਲੱਖ ਪਦਮ ਨਾਮ ਵਿਸ਼ਨ ਕੇ, ਕਿ ਪਰਮਾਤਮਾ ਦੇ ਅਨੇਕਾਂ ਲੱਖਾਂ ਕਰੋੜਾਂ ਨਾਮ ਨੇ। ਦੇਖੋ, ਪਰ ਜਦੋਂ ਦੀ ਕਾਇਨਾਤ ਬਣੀ ਹੈ ਉਦੋਂ ਦਾ ਪਰਮਾਤਮਾ ਨੇ ਬਣਾਈ ਹੈ, ਉਹਦੇ ਲੱਖਾਂ ਕਰੋੜਾਂ ਨਾਮ ਨੇ। ਅਤੇ ਜਿਸ ਤਰ੍ਹਾਂ ਸੋਚ ਕੇ ਦੇਖੋ, ਜਦੋਂ ਬੱਚਾ ਪੈਦਾ ਹੁੰਦਾ ਹੈ, ਇੱਕ ਬੱਚਾ ਪੈਦਾ ਹੋਇਆ, ਬੱਚੇ ਦਾ ਰੰਗ ਸਾਫ਼ ਹੈ, ਗੋਰਾ ਹੈ, ਮਾਂ ਨੇ ਖੁਸ਼ ਹੋ ਕੇ ਜਦੋਂ ਦੇਖਿਆ ਪਹਿਲੇ ਦਿਨ ਆਪਣੇ ਢਿੱਡ 'ਤੇ ਪਾਉਂਦੀ ਹੈ ਅਤੇ ਉਹਨੂੰ ਕਹਿੰਦੀ ਗੋਰਾ ਲਾਲ ਹੈ ਮੇਰਾ, ਅਤੇ ਜਦੋਂ ਦਾਈ ਨੇ ਦੇਖਿਆ ਚੱਕ ਕੇ ਉਹਨੇ ਕਿਹਾ ਨਜ਼ਰ ਨਾ ਲੱਗ ਜੇ ਕਿਸੇ ਹੋਰ ਦੀ ਰਿਸ਼ਤੇਦਾਰ, ਉਹ ਕਹਿੰਦੇ ਨਹੀਂ 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 ਇਹਦੇ ਨਾਲ ਗੋਰਾ ਲਾ ਨਹੀਂ, ਉਹਨੂੰ ਕਾਲਾ ਰਾਮ ਰੱਖੋ, ਕਾਲਾ ਰਾਮ, ਵੀ ਨਜ਼ਰ ਨਾ ਲੱਗ ਜੇ। ਫਿਰ ਉਹਦੀ ਝੰਡ ਲਹਾਤੀ, ਜਿਵੇਂ ਹਿੰਦੂ ਧਰਮ ਦੇ ਵਿੱਚ ਹੈ ਕਿ ਝੰਡ ਲਹਾਉਣੀ ਜਾ ਕੇ, ਜਦੋਂ ਝੰਡ ਲਹਾਉਂਦੀ ਉਹ ਗੰਜਾ ਹੋ ਗਿਆ, ਰੋਡਾ ਹੋ ਗਿਆ, ਕਿਸੇ ਨੂੰ ਮਜ਼ਾਕ 'ਚ ਚਾਚੀ ਦਾਈਆਂ ਨੇ ਫੂਫੀਆਂ ਨੇ ਕਹਿਣਾ ਗੰਜਾ ਸ਼ੁਰੂ ਕਰਤਾ, ਰੋਡਾ ਕਹਿੰਦਾ ਉਹਦਾ ਨਾਂ ਰੋਡਾ ਪੱਕ ਗਿਆ। ਫਿਰ ਜਦੋਂ ਵਿਆਹ ਕਰਾਇਆ, ਜਵਾਨ ਕੁੜੀ ਮਿਲ ਗਈ ਅਤੇ ਡੇਟਿੰਗ 'ਤੇ ਜਾਣ ਲੱਗ ਗਏ, ਉਹਨੂੰ ਹਨੀ ਹਨੀ ਕਹਿਣ ਸ਼ੁਰੂ ਕਰਤੀ। ਸੋ ਮੇਰਾ ਕਹਿਣ ਦਾ ਮਤਲਬ ਹੈ ਵੀ 15-20 ਸਾਲਾਂ 'ਚ ਅਸੀਂ 4-5 ਨਾਂ ਬਦਲ ਗਏ, 10 ਨਾਂ ਬਦਲ ਗਏ, ਅਤੇ ਜਿਹੜੇ ਪਰਮਾਤਮਾ ਨੂੰ ਅਸੀਂ ਪਿਆਰ ਕਰਦੇ ਹਾਂ ਉਹ ਲੱਖਾਂ ਕਿੰਨੇ ਸਾਲ, 1000 ਸਾਲ, 1 ਕਰੋੜ ਸਾਲਾਂ ਤੋਂ ਕਰਦੇ ਹਾਂ, ਉਹਦੇ ਨਾਮ ਕਿੰਨੇ ਪਹਿਲਾਂ ਕਿਸੇ ਨੇ ਰੱਖੇ ਨੇ ਅਤੇ ਹੋਰ ਆਉਣ ਵਾਲੇ ਸਮੇਂ 'ਚ ਕਿੰਨੇ ਹੋਰ ਰੱਖਣੇ ਨੇ। ਸੋ ਇਹ ਨਾਮ ਜਿਹੜੇ ਨੇ ਇਹਨਾਂ ਦੀ ਨਹੀਂ, ਤਾਕਤ ਦੀ ਗੱਲ ਹੈ, ਜਿਹੜੀ ਵੀ ਅਸੀਂ ਤਾਕਤ ਦੀ ਗੱਲ ਕਰਦੇ ਹਾਂ। ਸੋ ਉਹੀ ਪਰਮਾਤਮਾ। ਸੋ ਪਰਮਾਤਮਾ ਦੇ ਵਿੱਚ ਐਗਜ਼ਿਸਟੈਂਸ ਕਿਵੇਂ ਹੈ, ਵੀ ਪਰਮਾਤਮਾ ਨੂੰ ਕਿਵੇਂ ਸਾਬਤ ਕਰ ਸਕਦੇ ਹਾਂ। ਚਲੋ ਮੈਂ ਹੁਣ ਇਹਨੂੰ ਸਿੰਪਲ ਤਰੀਕੇ ਨਾਲ ਗੱਲ ਕਰਦਾ। ਆਹ ਮੇਰੇ ਕੋਲ ਸਾਹਮਣੇ ਪਾਣੀ ਦਾ ਗਲਾਸ ਪਿਆ ਮੇਰੇ ਸਟੂਡੀਓ ਦੇ ਵਿੱਚ, ਠੀਕ ਹੈ ਜੀ। ਇਹ ਪਾਣੀ ਲਿਕੁਇਡ ਹੈ, ਪਰ ਜਦੋਂ ਕਿ ਸਾਇੰਸਦਾਨ ਕਹਿੰਦੇ ਨੇ ਕਿ ਇਹ ਲਿਕੁਇਡ ਨਹੀਂ ਹੈ, ਇਟਸ ਅ ਕੰਬੀਨੇਸ਼ਨ ਆਫ ਟੂ ਥਿੰਗਸ, ਹਾਈਡਰੋਜਨ ਐਂਡ ਆਕਸੀਜਨ। ਹੁਣ ਕੋਈ ਮੰਨਣ ਨੂੰ ਤਿਆਰ ਹੈ ਵੀ ਇਹ ਗੈਸ ਨਹੀਂ, ਤਾਂ ਅਗਲਾ ਹੱਥ ਲਾਉਂਦਾ, ਹੱਥ ਨਾਲ ਗਿੱਲੇ ਹੋ ਜਾਂਦੇ, ਸਾਡੇ ਹੱਥ ਗਿੱਲੇ ਹੋ ਗਏ, ਫਿਰ ਇਹ ਗੈਸਾਂ ਕਿਵੇਂ ਹੋ ਗਈਆਂ। ਸੋ ਇਸ ਨੂੰ ਪਰੂਫ ਕਰਨ ਦੇ ਲਈ ਅਸੀਂ ਜੋ 10ਵੀਂ 'ਚ ਪੜ੍ਹਦੇ ਹੁੰਦੇ ਸੀ ਨਾ, ਅਸੀਂ ਤਾਂ ਮੈਨੂੰ ਯਾਦ ਆ, ਅਸੀਂ ਆਪ ਵੀ ਕਰਦੇ ਸੀ, ਅਸੀਂ ਸਾਇੰਸ ਦੀ ਲੈਬੋਰਟਰੀ ਦੇ ਵਿੱਚ ਜਾ ਕੇ ਪਾਣੀ ਨੂੰ ਸਾਈਫਨ 'ਚ ਪਾ ਕੇ ਗਰਮ ਕਰਦੇ ਸੀ। ਸਾਈਫਨ ਦੀਆਂ ਦੋ ਨਾਲੀਆਂ ਜਿਹਾ ਲਾ ਆਉਂਦੇ ਸੀ, ਇੱਕ ਪਾਸੇ ਹਾਈਡਰੋਜਨ ਚਲੀ ਜਾਂਦੀ ਸੀ, ਇੱਕ ਪਾਸੇ ਆਕਸੀਜਨ ਆਉਂਦੀ। ਫਿਰ ਸਾਨੂੰ ਪੱਕਾ ਵਿਸ਼ਵਾਸ ਹੋ ਗਿਆ ਵੀ ਜਿਹੜੀ ਪਾਣੀ ਹੈ ਇਟਸ ਏ ਕੰਬੀਨੇਸ਼ਨ ਆਫ ਟੂ ਗੈਸਿਸ। ਇਹ ਕਿਵੇਂ ਪਰੂਫ ਹੋਇਆ, ਕਿਵੇਂ ਸਾਡਾ ਵਿਸ਼ਵਾਸ ਵੱਧ ਗਿਆ? ਪਹਿਲਾਂ ਅਸੀਂ ਲੈਬੋਰਟਰੀਜ਼ ਗਏ, ਉੱਥੇ ਅਸੀਂ ਪ੍ਰੈਕਟੀਕਲ ਕੀਤਾ, ਪਾਣੀ ਨੂੰ ਗਰਮ ਕੀਤਾ, ਗਰਮ ਕਰਕੇ ਦੋ ਗੈਸਾਂ ਅਲੱਗ ਅਲੱਗ ਹੋਈਆਂ, ਫਿਰ ਸਾਡਾ ਯਕੀਨ ਹੋ ਗਿਆ। ਇਸ ਤਰ੍ਹਾਂ ਜਿਹਨੇ ਪਰਮਾਤਮਾ ਨੂੰ ਦੇਖਣਾ ਉਹ ਵੀ, ਉਹਨੂੰ ਵੀ ਲੈਬੋਰਟਰੀ ਜਾਣਾ ਪਊ। ਉਹ ਲੈਬੋਰਟਰੀ ਕਿਹੜੀ ਹੈ? ਉਹ ਸਾਡਾ ਆਪਣਾ ਸਰੀਰ ਹੈ। ਜਦੋਂ ਅਸੀਂ ਆਪਣੇ ਸਰੀਰ ਦੇ ਵਿੱਚ ਜਾ ਕੇ ਕਿਸੇ ਟੀਚਰ ਦੇ, ਜਿਵੇਂ ਸਾਨੂੰ ਸਾਇੰਟਿਸਟ ਸਾਇੰਸਦਾਨਾਂ ਨੇ, ਸਾਡੇ ਸਾਇੰਸ ਦੇ ਅਧਿਆਪਕ ਨੇ ਕਿਹਾ ਸੀਗਾ ਵੀ ਐਂ ਕਰਕੇ ਐਂ ਸਾਈਫਨ ਦੇ ਵਿੱਚ ਪਾਓ ਪਾਣੀ, ਐਂ ਗਰਮ ਕਰੋ, ਐਂ ਕਰੋ, ਅਸੀਂ ਉਹਦੇ ਮੁਤਾਬਕ ਕਰਦੇ ਰਹੇ ਅਤੇ ਅਸੀਂ ਉਹ ਦੇਖ ਲਿਆ। ਇਸੇ ਤਰ੍ਹਾਂ ਜਿਹੜਾ ਕੋਈ ਭੇਦੀ ਹੈ, ਜਿਹਨੇ ਅੰਦਰੋਂ ਉਸ ਐਗਜ਼ਿਸਟੈਂਸ ਨੂੰ, ਉਸ ਪਾਵਰ ਨੂੰ, ਉਸ ਆਲਮਾਈਟੀ ਨੂੰ ਲੱਭ ਲਿਆ, ਜਦੋਂ ਉਹਦੀ ਅਸੀਂ ਸ਼ਰਨ ਵਿੱਚ ਜਾਂਦੇ ਹਾਂ, ਉਹਦੇ ਨਾਲ ਉਹਨੂੰ ਆਪਣਾ ਗੁਰੂ ਮੰਨਦੇ ਹਾਂ, ਟੀਚਰ ਮੰਨਦੇ ਹਾਂ, ਫਰੈਂਡ ਮੰਨਦੇ ਹਾਂ। ਜਦੋਂ ਅਸੀਂ, ਜਿਵੇਂ ਟੀਚਰ ਹੁੰਦਾ, ਟੀਚਰ ਦੀ ਕੋਈ ਇਹ ਤਾਂ ਨਹੀਂ ਹੁੰਦਾ ਵੀ ਸਰਦਾਰ ਜੀ ਹੋਣਗੇ ਉਹੀ ਟੀਚਰ ਹੋਊਗਾ, ਮੁੰਡਾ ਨਹੀਂ ਹੋ ਸਕਦਾ ਜਾਂ ਮੁਸਲਮਾਨ ਨਹੀਂ ਹੋ ਸਕਦਾ, ਈਸਾਈ ਨਹੀਂ ਹੋ ਸਕਦਾ। ਇਸੇ ਕਰਕੇ ਤਾਂ ਕਹਿੰਦੇ ਜਾਤ ਨਾ ਪੁੱਛੋ ਸਾਧ ਕੀ, ਪੁੱਛ ਲੀਜੀਏ ਗਿਆਨ, ਮੋਲ ਕਰੋ ਤਲਵਾਰ ਕਾ, ਪੜਾ ਰਹਿਣ ਦੋ ਮਿਆਨ। ਜਿਹੜਾ ਸਾਧ ਸੰਤ ਹੁੰਦਾ ਉਹਦੇ ਇਹ ਨਹੀਂ ਵੀ ਕਿਹੜੀ ਜਾਤ 'ਚੋਂ ਹੈ, ਕਿਹੜਾ ਨਹੀਂ ਹੈ। ਤੁਸੀਂ ਜੇ ਦੇਖੋਗੇ ਕਿ ਕਬੀਰ ਸਾਹਿਬ, ਰਵਿਦਾਸ, ਉਹਨਾਂ ਦੇ ਗੁਰੂ ਕੌਣ ਸੀਗੇ? ਰਾਮਾਨੰਦ, ਉਹ ਹਿੰਦੂ ਸੀਗੇ, ਪੰਡਿਤ ਸੀਗੇ, ਹੈਂਜੀ। ਸੋ ਇਸ ਕਰਕੇ ਜਾਤ ਪਾਤ ਨਹੀਂ। ਅਸੀਂ ਕਦੇ ਟੀਚਰ ਨੂੰ ਪੁੱਛਿਆ ਜਦੋਂ ਅਸੀਂ ਡਾਕਟਰ ਬਣ ਜਾਂਦੇ ਹਾਂ ਵੀ ਅਸੀਂ ਤਾਂ ਨਹੀਂ ਜੀ, ਨਹੀਂ, ਅਸੀਂ ਤਾਂ ਪਾਕਿਸਤਾਨੀ ਤੋਂ ਪੜ੍ਹਨਾ, ਅਸੀਂ ਚਾਈਨੀ ਤੋਂ ਪੜ੍ਹਨਾ। ਟੀਚਰ ਟੀਚਰ ਜਿਹਨੂੰ ਗਿਆਨ ਹੈ, ਅਸੀਂ ਤਾਂ ਗਿਆਨ ਲੈਣਾ ਸਾਡਾ ਪਰਪਜ਼ ਹੈ। ਇਸ ਕਰਕੇ ਜੇ ਤੁਸੀਂ ਅੰਦਰਲਾ ਗਿਆਨ ਲੈਣਾ, ਕੋਈ ਭੇਦੀ ਲੱਭਣਾ ਪਊਗਾ, ਭੇਦੀ ਲੱਭ ਕੇ ਤੁਸੀਂ ਜਦੋਂ ਉਹ ਤੁਹਾਨੂੰ ਉਹ ਗਾਈਡ ਕਰਦਾ, ਉਹਦੀ ਗਾਈਡ ਦੇ ਮੁਤਾਬਕ ਚੱਲਦੇ ਹੋ, ਫਿਰ ਤੁਹਾਨੂੰ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਲੱਗ ਜਾਂਦਾ। ਫਿਰ ਤੁਹਾਨੂੰ ਜਦੋਂ ਇੱਕ ਵਾਰੀ ਲੱਭ ਲਿਆ ਅਤੇ ਫਿਰ ਤਾਂ ਸਾਨੂੰ ਕੋਈ ਲੋੜ ਹੀ ਨਹੀਂ ਹੈ। ਫਿਰ ਸਾਨੂੰ ਜਦੋਂ ਬੰਦੇ ਨੂੰ ਪਤਾ ਲੱਗ ਜਾਏ, ਜੇ ਗੁੜ ਪੁੱਛੇ ਵੀ ਗੁੜ ਮਿੱਠਾ, ਜੇ ਗੁੰਗੇ ਨੂੰ ਪੁੱਛੋ ਕੀ ਹੈ ਗੁੜ ਮਿੱਠਾ, ਅਤੇ ਉਹਦਾ ਸਵਾਦ ਨੂੰ ਦੱਸ ਹੀ ਨਹੀਂ ਸਕਦਾ। ਜਿਹਨੇ ਫਿਰ ਅੰਦਰੋਂ ਲੱਭ ਲਿਆ ਉਹਨੂੰ ਕੀ ਢੰਡੋਰੇ ਪਿੱਟਣ ਦੀ ਕੀ ਲੋੜ ਹੈ? ਅਤੇ ਜਿਹੜੇ ਢੰਡੋਰੇ ਪਿੱਟਦੇ ਨੇ ਅਤੇ ਫਿਰ ਉਹ ਢੰਡੋਰੇ ਪਿੱਟਦੇ ਨੇ, ਫਿਰ ਖਾਲੀ ਵੀ ਹੋ ਜਾਂਦੇ ਨੇ। ਜਿਵੇਂ ਇੱਕ ਸੈਂਟ ਦੀ ਸ਼ੀਸ਼ੀ ਹੈ ਖੁਸ਼ਬੂਦਾਰ, ਜੇ ਆਪਾਂ ਸੈਂਟ ਦੀ ਸ਼ੀਸ਼ੀ ਨੂੰ ਢੱਕਣ ਕੱਢ ਕੇ ਪਾਵਾਂਗੇ ਤਾਂ ਸ਼ੀਸ਼ੀ ਵੀ ਖਾਲੀ ਹੋਜੂ, ਖੁਸ਼ਬੂ ਵੀ ਉੱਡ ਜੂਗੀ। ਇਸੇ ਤਰ੍ਹਾਂ ਹੀ ਜੇ ਅਸੀਂ ਮਿਹਨਤ ਕਰਕੇ ਅੰਦਰੋਂ ਕੋਈ ਥੋੜ੍ਹੀਆਂ ਮੋਟੀਆਂ ਸ਼ਕਤੀਆਂ, ਤਾਕਤਾਂ, ਰੀਧੀ ਸਿਧੀਆਂ ਪ੍ਰਾਪਤ ਕੀਤੀਆਂ, ਜੇ ਮੁੰਡੇ ਜੰਮਣ ਲੱਗ ਗਏ, ਪੈਸੇ ਵਧਾਉਣ ਲੱਗ ਗਏ, ਲਾਟਰੀਆਂ ਦੇਣ ਲੱਗ ਗਏ, ਉਹ ਜਿਹੜੀਆਂ ਮਾੜੀਆਂ ਮੋਟੀਆਂ ਮਿਹਨਤ ਕਰਕੇ ਤਾਕਤਾਂ ਆਈਆਂ ਉਹ ਵੀ ਖਤਮ ਹੋ ਜਾਣਗੀਆਂ, ਖਾਲੀ ਦੇ ਖਾਲੀ। ਸੋ ਉਹਨੂੰ ਹਜ਼ਮ ਕਰਨ ਦੀ ਸ਼ਕਤੀ ਹੋਣੀ ਚਾਹੀਦੀ। ਕਦੇ ਅਮੀਰ ਬੰਦੇ ਨੇ ਦੱਸਿਆ ਕਿ ਮੇਰੇ ਕੋਲ ਕਿੰਨੇ ਪੈਸੇ ਨੇ? ਹਾਂਜੀ, ਤੁਸੀਂ ਬੈਂਕ 'ਚ ਜਾਂਦੇ ਹੋ, ਜਦੋਂ $100-200 ਜਮ੍ਹਾਂ ਕਰਾ ਕੇ ਆਉਂਦੇ ਹੋ, ਚੋਰੀ ਜਿਹੀ ਅੱਖ ਨਾਲ ਕਾਪੀ ਦੇ ਦਿਓ, ਖੁਸ਼ ਹੋ ਜਾਂਦੇ ਹੋ, ਮੇਰੇ ਇੰਨੇ ਹੋ ਗਏ। ਕਦੇ ਕਿਸੇ ਨੂੰ ਦੱਸਿਆ? ਜੇ ਅਸੀਂ ਆ ਪੈਸੇ ਨਹੀਂ ਦੱਸਦੇ, ਅਤੇ ਜਿਹੜਾ ਅਸੀਂ ਅੰਦਰ ਕੋਈ ਤਾਕਤ ਲਈ ਹੈ ਮਿਹਨਤ ਕਰਕੇ, ਅਤੇ ਜੇ ਉਹ ਮਿਹਨਤ ਕੀਤੀ ਵੀ ਹੈ ਤਾਂ ਉਹਦਾ ਢੰਡੋਰਾ ਪਿੱਟਣ ਦੀ ਵੀ ਕੀ ਲੋੜ ਹੈ? ਕਿਉਂਕਿ ਜਦੋਂ ਅਸੀਂ ਢੰਡੋਰਾ ਪਿੱਟਦੇ ਹਾਂ ਮਿਹਨਤ, ਤਾਂ ਉਹਦੇ ਨਾਲ ਸਾਡਾ ਜਿਹੜਾ ਫਾਇਦਾ ਹੋਣ ਦੀ ਥਾਂ 'ਤੇ ਨੁਕਸਾਨ ਹੋ ਜਾਂਦਾ। ਸੋ ਜਿਹੜੇ ਵੀ ਲੋਕ, ਇਹ ਨਹੀਂ ਡਜ਼ਨ ਮੈਟਰ ਵੀ ਨੌਜਵਾਨਾਂ ਨੇ ਜਪਣਾ, ਬਜ਼ੁਰਗਾਂ ਨੇ ਜਪਣਾ, ਕਦੋਂ ਜਪਣਾ ਕਦੋਂ ਨਹੀਂ, ਹਰ ਟਾਈਮ ਜਦੋਂ ਵੀ ਟਾਈਮ ਮਿਲੇ ਉਹ ਤੁਸੀਂ ਪਰਮਾਤਮਾ ਦਾ ਸਿਮਰਨ ਕਰੋ। ਜਿਹੜਾ ਵੀ ਤੁਹਾਡੇ ਅੰਦਰ ਦਾ ਭੇਤੀ ਹੈ ਉਹਦੇ ਨਾਲ ਮਿਲੋ, ਉਹਦੇ ਭੇਦ ਲਓ, ਉਹਦੇ ਭੇਦ ਦੇ ਮੁਤਾਬਕ ਤੁਸੀਂ ਮਿਹਨਤ ਕਰੋਗੇ ਤਾਂ ਬਹੁਤ ਕੁਛ ਸਿੱਖ ਸਕਦਾ ਬੰਦਾ। ਮੈਨੂੰ ਯਾਦ ਹੈ, ਚਲੋ ਮੈਂ ਸੁਣਾ ਦਿੰਦਾ ਇੱਕ ਥੋੜ੍ਹੀ ਜਿਹੀ ਕਹਾਣੀ ਵੀ ਇੱਕ ਬੰਦਾ ਕਿਸ ਤਰ੍ਹਾਂ ਰੱਬ ਨੂੰ ਯਕੀਨ ਹੁੰਦਾ। ਕਿ ਕੋਈ ਬੰਦਾ ਕਿਸੇ ਸੰਤ ਫਕੀਰ ਕੋਲ ਗਿਆ ਅਤੇ ਉਹਨੇ ਕਿਹਾ ਵੀ ਜੀ, ਮੈਂ ਤੁਹਾਨੂੰ ਕੋਈ ਪੁੱਛਣ ਆਇਆ ਅਤੇ ਤੁਸੀਂ ਮੈਨੂੰ ਇਹ ਦੱਸੋ ਵੀ ਰੱਬ ਨਾਂ ਦੀ ਕੋਈ ਚੀਜ਼ ਹੈਗੀ ਕਿ ਨਹੀਂ ਹੈਗੀ। ਚਲੋ ਇਹ ਫਿਰ ਲੰਬੀ ਹੋ ਜੂ ਕਹਾਣੀ, ਮੈਂ ਹੋਰ ਕਹਾਣੀ ਸੁਣਾ ਦਾਂ ਜਿਹੜੀ ਕਿ ਸਾਡੀ ਆਮ ਜ਼ਿੰਦਗੀ ਦੇ ਵਿੱਚ ਹੁੰਦੀ ਹੈ, ਸੇ ਵੀ ਰੱਬ ਹੈਗਾ ਕਿ ਨਹੀਂ ਹੈਗਾ। ਅਤੇ ਇੱਕ ਨਾਈ ਦੀ ਦੁਕਾਨ ਸੀ, ਔਰ ਨਾਈ ਜਿਹੜਾ ਸੀ, ਨਾਈ ਤਾਂ ਸਾਨੂੰ ਆਪਾਂ ਪੰਜਾਬੀ ਬੰਦੇ ਹਾਂ, ਨਾਈ ਤਾਂ ਸਮਝਦੇ, ਜਿਹੜੇ ਵਾਲ ਕੱਟਦੇ ਨੇ, ਸ਼ੇਵ ਕਰਦੇ ਨੇ, ਉਹ ਨਾਈ ਕਹਿੰਦੇ ਨੇ। ਸ਼ਹਿਰ 'ਚ ਰਹਿੰਦਾ ਸੀਗਾ ਅਤੇ ਉਹ ਨਾਸਤਕ ਸੀਗਾ, ਉਹ ਰੱਬ ਨੂੰ ਨਹੀਂ ਮੰਨਦਾ, ਕਹਿੰਦਾ ਰੱਬ ਰੂਪ ਨਾਂ ਦੀ ਕੋਈ ਚੀਜ਼ ਨਹੀਂ, ਐਵੇਂ ਪਖੰਡ ਹੈ, ਲੋਕਾਂ ਨੂੰ ਭੰਬਲ ਭੂਸਿਆਂ 'ਚ ਪਾਇਆ, ਲੁੱਟੀ ਜਾਂਦੇ ਨੇ ਖਾਈ। ਉਹਦੀ ਗੱਲ ਵੀ ਬੜੀ ਠੀਕ ਹੈ, ਲੁੱਟਦੇ ਵੀ ਬਹੁਤ ਨੇ ਰੱਬ ਦੇ ਨਾਂ 'ਤੇ, ਪਰ ਜਿਹੜਾ ਕੋਈ ਮਿਹਨਤ ਕਰਦਾ ਨਾ, ਜਿਹੜਾ ਇਨਸਾਨ ਬਣ ਜਾਂਦਾ, ਜਿਹਨੂੰ ਕਾਮਰੇਡ ਵੀ ਕਹਿੰਦੇ ਨੇ, ਇਨਸਾਨ ਬਣੋ, ਚੰਗੇ ਕੰਮ ਕਰੋ, ਹੱਕ ਹਲਾਲ ਦੀ ਖਾਓ, ਉਹ ਇਨਸਾਨ ਚੰਗਾ ਹੁੰਦਾ, ਉਹੀ ਬਣ ਸਕਦਾ ਸਰ ਜਿਹੜਾ ਕੋਈ ਮਾੜਾ ਮੋਟਾ ਅੰਦਰੋਂ ਵੀ ਹੋਵੇ। ਜੇ ਪਖੰਡ ਕਰਦਾ ਫਿਰ ਪਖੰਡ ਹੀ ਆ, ਉਹਨੇ ਤਾਂ ਫਿਰ ਰੱਬ ਨੂੰ ਵੀ ਬਦਨਾਮ ਕੀਤਾ ਪਿਆ। ਸੋ ਨਾ ਹੀ ਰੱਬ ਨੂੰ ਨਹੀਂ ਮੰਨਦਾ ਸੀ। एक बंदा आया शेव कराने लिए हजा बाल कटाने लिए वह आके वो कुर्सी से जो बैठे कहना वाहेगुरु थैंक यू थैंक यू थैंक यू सच्चे पातशाह तेरा शुक्र है। वह कहना वो आ कहना है कहना मैं रब का शुक्र किता भी कुर्सी पर बैठ गया वह शुक्र है। कहना रब कि रब रब रूप ना कोई चीज़ नहीं है भंबल भूसे पाए ने रब ना उन्हें जोर दी बाह फड़ी कहना चल आ तेन दिखा कहना दिखा मैं रब कितने है उन्होंने बाजार से चौंक च लै आया नाई कहना ओ देख सामने बंदा कहना वो लत्तां बढ़िया पई हैं रुड़ रुड़ के लोगों को पैसे मांगता कहना जे तेरा रब हैगा सी तो फिर वो लत्तां क्यों कटियां कहना सामने देख हस्पताल जे किन्ने भरे पे ने बीमार ठमार सारे बंदे जे कहना रब सी तो बीमार कद नहीं किते ने वह भी तेरे वांगू ठीक ठाक रखता कहना उधर देख की तुरे पता वह कहना वो बजी कार के बंदे की लत्तां कटियां गई वो देख एक्सीडेंट हो गया रब ने क्यों कराता वह चंगा भला सी किसी का कुछ कराता कहना रब रूबना की कोई चीज़ नहीं जे रब है ना तो फिर इन्ने पंगे क्यों पा रखे उन्होंने दुनिया के गरीबी क्यों है बीमारियां क्यों फैल रही ने इनिया वो चुप कर गया वो कोई जवाब नहीं सी अपनी शेव करा के उन्होंने पैसे दते तो आ गया अद्धे क घंटे बाद मुड़े आया तो नाई ने सोचा भी शायद कोई मेरे को वधिया शेव नहीं हुई जावे ने कोई माड़े मोटे बाल होर कटाने होंगे कहते दसो भाई साहब किस तरह तुम आए कोई कमी है तो दसो वो कहना यार तू कौन है कहना मैं नाई कहना मैं नहीं नाई मानता तू कोई नाई नू ही नहीं वह कहना नाई क्यों नहीं मैं तेरी हूँ शेव की है तेरी बाल कटे कहा मैं नहीं मानता तेरे नाई न वो कहना क्यों कहना नाई तो दुनिया च होंदे ही नहीं कोई वो कहना नाई नहीं होंदे तू अजीब जी गल करता नाई क्यों नहीं होंदे सारे शहरों के ने सारे पिंड ने मैं तेरे सामने खड़ा कहना मैं नहीं मानता उन्हें भी वो जोर की बाँह फड़ी फड़ के लिया के शहर से ले आया एक ठेके के मूहरे लिया के जिसे शराब शराबी शराब पीने उत्थे ले आया तो लोगों ने सूँ पता शाम की हाल होंगे वो कहना वो देख सामने कहना मंजे तो पुट्ठा हो उल्टियां करी जाता ब उल्टी जी सिर के बालों च फसी भी है दाढ़ी वो खिलरी पी है ये नाई जे इतने नाई हों दुनिया यदि वधिया हजामत ना करता तो बालों के उल्टी क्यों पैनी सी वो कहना होल्ड ऑन होल्ड ऑन होल्ड ऑन नाई कहता कहना तू कहना नाई नहीं हुंदा कहना नाई जे नाई क्यों नहीं हुंदा कहना जिदा सिर दे बाल बाल खिलरे पे ने विच मिट्टी फसी पई है ये जो नाई की दुकान ते चल के आऊगा फिर यदि सेव करांगे नाई क्यों नहीं हुंदा कहना नाई तो हैगा पर जे चल के आऊगा ताही करांगे कहना बस आही गल तैनू मैं समझाउनी सी जिवें तू कहना भी ये चल के मेरे को आवे फिर मैं सेव करा इस तरह कहना परमात्मा है जो परमात्मा अंदर बढ़ोगे फिर ही परमात्मा ताडी कोई तुहानू दसूगा कि मैं हैगा कि नहीं है जिन्ना चर तुम अपनी मौज मस्तियां कर दो मन दे नहीं तो फिर परमात्मा की करूँगा। सो कह मतलब एक मैं लाइट नोट च गल दसी है कि इस तरह दियाँ बहसा तो चल दिया रहा अगर हूँ तुम मैं सवेरे ना घेर लियो फोन पर भी एदा जी तुम जवाब की दोगे यदा अगे की जवाब दोगे गलत है विश्वास की है फेथ की है। सो कई चीज़ा जो हूँ असं कही भी मैं पेट चो जन्म लिया माँ दी चो कोई प्रूफ हैगा है ना दाई मर गई हो जा कुछ हो गया जो दाई मर गई फिर की प्रूफ है साढ़े को विश्वास ही है ना जे कही महात्मा गांधी होया इन्ना चिर गुरु नानक साहब हो की चीज़ है विश्वास है क्योंकि बेशक किताबा जो किताबा तो होर भी गलत भी लिख सकते हैं। सो ये गल्ला नहीं जे मैं टैक्निकल भी गल्ला करते हैं कोई साढ़े ये मास्टर के सवाल हों जो मास्टर्स करते हैं वट आर द प्रूफ फॉर द एग्जिस्टेंस ऑफ गॉड उस होर बड़िया लॉजिक्स ने पर अल्टीमेटली उन्हें सिंपल तरीके कहते हैं कि साडा यह विश्वास है तो नाल ही यह है कि अपनी अपनी सोचनी है क्योंकि मैं तो यह कहना साथ जब से है तुम्हारा मिल गया परमात्मा कहने साथ जब से है तुम्हारा मिल गया डूबते दिल को किनारा मिल गया क्या जरूरत अब सहारों की मुझे जब मुझे तेरा सहारा मिल गया। सो जो परमात्मा जी ने मिल गया खुशी उन्होंने अंदरों लभ गई तो उन्होंने बाकी चक इधर चक्कर चख मारन की लोड़ ही नहीं क्योंकि जड़ा परमात्मा याद करता गुरु साहबान तो यह कहते हैं कौड़ी भी साढ़े ना वधी है कोड़ी भी जिदे कोड़ पिया वै लत्ता जो सिम सिम के पास निकल रही है सो वह भी वधिया जो रब नू याद करता है नाम जपत कोड़ी पला चोए चोए पड़े जिस काम कंचन दे किस काम की जो मुख नहीं राम। ये गुरु साहबान ने कहा सी भी कोड़ी साढ़े नाल तां मच बैटर है जिहड़ा कि परमात्मा का नौ हर वक्त इन्ने शरीर दुख दे विच भी नौ लैंदा है ते साढ़े अजे जिहड़ा वधिया शरीर है उहदा की फायदा जिहदे विच परमात्मा का ना ही नहीं है। सो कोशिश करो मैं तो यह कहना दो ही चीज़ा ने रब हैगा ज नहीं हैगा चलो ऐ मान लो देसी तरीके रब हैगा ज नहीं हैगा जे तुसी मेहनत करते हो पहला तो दब के मेहनत करो तुसी कोई ना कोई डेफिनेटली अचीव कर लोगे पर जे थोड़ी मोटी मेहनत करते हो तो वेले टाइम ती कर दो कोई नुकसान जे होया रब तो फायदा मिल जू जे नहीं होया तो नुकसान भी कोई नहीं होना। सो चलो ऐ मान लो देसी तरीके। सो कोशिश करिए आप जितों भी हो परमात्मा दे नाल थोड़ा मोटा जुड़िए, चंगे कर्म करिए, अंदरों एनालाइज़ करिए। जिवें सोक्रेटिस ने कहा सी ना, नो दाई सैल्फ, अपने आप पहचानो। पर जदों असी शरारती बन जाने, मैनू गल याद है, असी विचों जैलसी करते हैं। जैलसी की एक मैं छोटी जी एग्जाम्पल दे के प्रोग्राम नू खत्म करूँगा। सो प्रोग्राम का यह है भी दो बंदे दो बहुत पक्के दोस्त सी, कहिंदे साडा इक दूसरे कट्ठा ही है सब कुछ। वो जुआ खेडदे, पुलिस वाले ने फड़ ले, पुलिस वाला फड़ के लै गया तो उन्हें थानेदार नू पेश करते। दिवाली का दिन सीगा, थानेदार भी अक्या पिया सीगा, कोई गल्ल कहिंदा मैनू तो छुट्टी मिलती नहीं, ये सारे दिन सारे मौजा करते हैं, पुलिस वाले नू कोई छुट्टी नहीं हुंदी। उन्हें कहा सर जी ये जुआ खेडदे दोने, वह कहिंदा इन्हां दे मारो 50-50 डंडे। जो डंडे मार सिपाही लैके आया, डंडे मारन लग्या, वह कहिंदा ठहरा ठहरा, अज्ज दिवाली का दिन है, इन्हां दी इच्छा भी पुछ लीए। उन्हें पहले नू पुछया, कहिंदा जी तेरी इच्छा दस दे, 50 डंडे पैने ने। कहिंदा जी जे मेरी इच्छा ही है ना, मेरे पिछे एक सराहना बन दिओ, जो कुट पऊगी तो सट तो कट लगेगी। उन्हें सराहना बनता, जो वे 50 डंडे मारे, 20-25 डंडिया मगर सराहने की लू जी लोगड़ सी रूह निकल गई, तो वे 20-25 खा ले। फिर दूजे बंदे की वारी आ गई, जिहड़ा कहिंदा सी मेरा, तो उन्हूं बारी बेर कहिंदा तू तो मेरा भरावां तो भी वध पक्का है, तू तो मेरा भरावां तो भी वध पक्का है। तो जो थानेदार ने उन्हूं पुछया दस भी तेरी की इच्छा है, कहिंदा सर मेरी इच्छा तो एक ही है, डंडे भावें 100 मार लियो, पर मैनू ने मेरी पिठ के पिछे आ बंदे नू बन दिओ, वे कुटता यह खाऊगा। सो इन्ने साडे रिलेशन एक दूजे नाल जदों विपता पैंदी है फिर पता लगता है। सो मैं प्रोग्राम नू खत्म करन लगी हाँ, क्योंकि एक अद्धा मिनट ही रहिंदा है। ये प्रोग्राम आपां संडे नू करदे हाँ, जे कोई गलती हो गई होवे तो उहदे लई मैं माफ़ी चाहुंदा, क्योंकि मैं कोई लिख के नहीं लिआउंदा, तैयार नहीं किया हुंदा। जो कुछ भी परमात्मा ने इन्ने साल पढ़ा के जो बुद्धि दित्ती है, यही कोशिश करी दी है थोड़ा जिहा हल्के फुलके तरीके दे नाल समझाउण दी कोशिश करिए, ता कि साडा फायदा होवे। चंगी गल सुन दा फायदा हुंदा, कोई नुकसान नहीं हुंदा, क्योंकि इह तां आपां हुण गाने भी ला सकदे सी, पुठे सिद्धे गाने लाओ, जिस तरह के गाने लाओ उस तरह का साडा फिर ख्याल उधर नूं जांदा। जे कुलदीप माणक दे गाने सुनने ने फिर उधर नूं ख्याल जाऊगा, जे उह आप इक गल होर इक नवें पुठे सिद्धे जे टप्पण वाले कट कट छोटी छोटियां ड्रैसां पा के गाने देखो तो फिर ख्याल उस तरह ही जाऊगा, शर्म लै जाती है साडी। सो कोशिश करिया करो चंगे गीत सुन दे, कोई रब का नाम लैन लैन दे बारे चंगीआं गल्लां करन दे, अपने अंदर की पड़चोल करन दे कि मैं किसी ने ठगी तो नहीं मारी, कदे मैं माँ बाप नाल दुखी तो नहीं किया। माँ बाप का हमेशा एक ख्याल रख्या करो कि माँ की हमेशा इज्जत करो, क्योंकि मेरा पक्का विश्वास है, मैं आप भी कह लिखिया सी किसी टाइम कि धुप्पा करके छावां छावां करना, धुप्पा करके छावां करना, कम मुढ़ा तो रुखां दा, उन्हां दरख्तों का शुरू तो कम है कि वह धुप्पा नूं अपने उपर लैंदे ने, छां दिंदे ने। धुप्पा करके छावां करना, कम मुढ़ा तो रुखां दा, कदे ना करजा ला नहीं सकते बच्चे मावां दीआं कुखां दा। मैं हमेशा ये चाहना कि मैनू पता है जिन्ना चिर माँ रही उहदी कदर नहीं, पर हुण तां ही मैं कविता लिखता रहना कुछ ना कुछ कि माँ की हमेशा इज्जत करो, उहदी रिस्पैक्ट करो। सो इहदे नाल ही मैं प्रोग्राम खत्म करदा। अगेन थैंक यू वेरी मच, सॉरी फॉर इफ आई से एनीथिंग और इफ आई हर्ट एनीबॉडी, थैंक यू।
The views expressed on the preceding program may not necessarily be those of the owner or management of WTOR radio station.
COVID-19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर जल्दी ही खुलन वाला है।
ब्रम्पटन दे सब तो वड़े फर्नीचर स्टोर्स विचो एक सोडी फर्नीचर ते हुन COVID-19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो, ते स्टोर खुलन ते स्टोर विच आके सेम फर्नीचर देखो अते सेम प्राइस ते लो। इना दी कैनेडी लोकेशन 25 मई खुलन जा रही है। फॉर कॉन्टैक्ट ईमेल central@sodifurniture.com।
COVID-19 को बढ़ने से रोकने के लिए हम सब ने मिलकर जो कोशिश की है वो कामयाब साबित हुई हैं। लिहाजा आप कारोबार और बाजार खुल जाने की सूरत में भी हिफाजती इकदामात में हम सबको उसी तरह अपनी जिम्मेदारी निभानी है। दरमियान में फासला रखना मत भूलिएगा, और अगर जगह की तंगी की वजह से ये मुश्किल हो तो चेहरे पर नाक और मुंह को अच्छी तरह ढांप के रखिएगा। बाकायदगी से हाथ धोते रहिए, सफाई बहुत जरूरी है। मजीद मालूमात के लिए ontario.ca/coronavirus इश्तेहार मुंजान हुकूमत अंटेरियो।
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer App from PayPal, that's XOOM Zoom, और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से। Zoom, a PayPal service, तेज आसान और महफूज मनी ट्रांसफर।
Muslim Welfare Canada